ਜਿਹੜੇ ਸਾਂਝੇ ਅੰਦੋਲਨ ਨੇ ਉਹ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਨੇ ਤੇ ਸਰਕਾਰਾਂ ਜਿਹੜੀਆਂ ਢੌਂਸ ਵਾਲੀਆਂ ਸਰਕਾਰਾਂ ਨੇ ਉਹ ਲੋਕਾਂ ਨੂੰ ਤੋੜਨ ਦਾ ਹੀ ਕੰਮ ਕਰਦੀਆਂ ਨੇ। ਨੰਬਰ ਦੋ ਕੇ ਨੰਬਰ ਤਿੰਨ ਕੇ ਲੜਾਈ ਜਿਹੜੀ ਹੈਗੀ ਆ ਹਜੇ ਤੀਕਰ ਜਿੱਤੀ ਗਈ ਆ, ਪਰ 60% ਲਾ ਕੇ ਚੱਲੋ ਜਾਂ 65% ਜਿੱਤੀ ਗਈ ਆ ਇਸ ਮੁੱਦੇ ਦੇ ਉੱਤੇ ਜਿਹੜੀ ਆ, ਜਿਹੜੀਆਂ ਤੁਰੰਤ ਮੰਗਾਂ। ਵੱਡੀ ਲੜਾਈ ਤਾਂ ਪਤਾ ਨੀ ਕਦੋਂ ਜਿੱਤੀ ਜਾਂਦੀ, ਉਹ ਤਾਂ ਲੰਮੇ ਸੰਘਰਸ਼ ਹੁੰਦੇ ਨੇ, ਪਤਾ ਨੀ ਸਾਡੀਆਂ ਸਾਰੀ ਹਯਾਤੀ ਲੱਗ ਜਾਵੇ ਇਸ ਮਾਮਲੇ ਵਿੱਚ। ਲੇਕਿਨ ਜਿਹੜੀ ਜਿਹੜੇ ਕੁਛ ਮੌਜੂਦਾ ਮੁੱਦਿਆਂ ਨੂੰ ਲੈ ਕੇ ਅੰਦੋਲਨ ਚੱਲਿਆ ਸੀ, ਮੈਂ ਉਸ ਦੇ ਪ੍ਰਸੰਗ 'ਚ ਗੱਲ ਕਰ ਰਿਹਾ। ਕਿਉਂਕਿ ਅਜੇ ਹੋਰ ਮੰਗਾਂ ਨੇ, ਜਿਵੇਂ MSP ਦੀ ਜਿਹੜੀ ਗਰੰਟੀ ਵਾਲਾ ਮਾਮਲਾ ਹੈਗਾ, ਉਹ ਲਿਖਤੀ ਗਰੰਟੀ ਵਾਲੀ ਗੱਲ ਹੋ ਰਹੀ ਹੈਗੀ ਹੈ। ਤੇ ਅਗਲਾ ਮਸਲਾ ਹੈਗਾ ਵਾ ਜਿਹੜੇ ਕਿਸਾਨਾਂ ਦੀ ਮੌਤ ਹੋਈ ਆ ਉਹਦੇ ਮੁਆਵਜ਼ੇ ਦਾ ਮੁੱਦਾ ਹੈਗਾ, ਉਹਨਾਂ ਨੂੰ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ। ਤੇ ਫਿਰ ਉਹਨਾਂ ਦੀ ਯਾਦ ਦੇ ਵਿੱਚ ਸਮਾਰਕ ਦਾ ਮੁੱਦਾ ਹੈਗਾ। ਫਿਰ ਬਿਜਲੀ ਜਿਹੜਾ ਬਿੱਲ ਹੈਗਾ ਉਹਦੇ ਰੱਦ ਹੋਣ ਦਾ ਮੁੱਦਾ ਹੈ। ਇਹ ਤਮਾਮ ਉਹ ਚੀਜ਼ਾਂ ਹੈਗੀਆਂ ਨੇ ਚਰਨਜੀਤ, ਜਿਹੜੀਆਂ ਅਜੇ ਹੋਣੀਆਂ ਬਾਕੀ ਨੇ, ਜੋ ਕਿ ਨਹੀਂ ਹੋਈਆਂ ਹੈਗੀਆਂ। ਸੋ ਸਰਕਾਰ ਇਹਦੇ ਬਾਰੇ ਆਨਾਕਾਨੀ ਕਰ ਰਹੀ ਹੈ। ਕੱਲ ਇੱਕ ਇਹਦੇ ਵਿੱਚ ਹੁਣ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਇੱਕ ਅਫਵਾਹ ਇਹ ਚੱਲੀ ਸੀ, ਹੋ ਸਕਦਾ ਵੀ ਸੱਚ ਵੀ ਹੋਵੇ, ਪਰ ਇਹਨੂੰ ਅਸੀਂ ਤਾਂ ਮੰਨਦੇ ਹਾਂ ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਇੱਕ ਅਫਵਾਹ ਕੀ ਚੱਲੀ ਸੀ ਕਿ ਜੀ ਪੰਜਾਬ ਦੀਆਂ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ ਹੁਣ ਵਾਪਸ ਮੁੜ ਜਾਈਏ, ਵੀ ਵਾਪਸ ਮੁੜ ਲੈਣਾ ਚਾਹੀਦਾ, ਸਾਡੇ ਮੇਨ ਕਾਨੂੰਨ ਵਾਲੀ ਲੜਾਈ ਲੜੇਗੀ ਕਿਉਂਕਿ MSP ਪੰਜਾਬ ਨੂੰ ਤਾਂ ਮਿਲ ਰਹੀ ਹੈਗੀ ਆ, ਬਾਕੀ ਸੂਬਿਆਂ ਤੋਂ ਅਸੀਂ ਕੀ ਲੈਣਾ। ਇਹ ਗੱਲ ਚੱਲਦੀ ਹੈ, ਇਹ ਮੈਂ ਤੈਨੂੰ ਇਹ ਅਫਵਾਹ ਚੱਲ ਪਈ ਜਾਂ ਗੱਲ ਵੀ ਚੱਲਦੀ ਹੋ ਸਕਦੀ ਹੈ, ਪਰ ਦੋ ਚੀਜ਼ਾਂ ਸਪਸ਼ਟ ਕਰਦਾ। ਇੱਕ ਤਾਂ ਜਿਹੜੀ ਪੰਜਾਬ ਨੂੰ MSP ਮਿਲਦੀ ਆ ਨਾ, MSP ਦੀ ਜਿਹੜੀ ਜਿੰਨੀ ਵੀ ਭਾਵ ਆ ਉਨੀ ਕੀਮਤ ਪੰਜਾਬ ਨੂੰ ਵੀ ਨਹੀਂ ਮਿਲਦੀ ਹੈਗੀ ਜਿੰਨੀ ਮਿਲਣੀ ਚਾਹੀਦੀ ਹੈ। ਦੂਜੀ ਗੱਲ ਕਿ ਪੰਜਾਬ ਨੂੰ ਵੀ ਸਿਰਫ ਦੋ ਫਸਲਾਂ ਉੱਤੇ ਮਿਲਦੀ ਆ, ਪੂਰੀ ਦੀਆਂ ਪੂਰੀਆਂ ਫਸਲਾਂ ਤੇ ਨਹੀਂ ਮਿਲਦੀ ਹੈਗੀ ਜਿੰਨੀਆਂ ਤੇ 23 ਤੇ ਮਿਲਣੀ ਚਾਹੀਦੀ ਹੈਗੀ ਆ। ਤੇ ਇਹ ਹੁਣ ਜਿਹੜਾ ਇਹ ਅੰਦੋਲਨ ਨੇ ਨਾ, ਬਾਕੀ ਸੂਬੇ ਨੇ ਜਿਹੜੇ ਪੰਜਾਬ, ਹਰਿਆਣਾ ਤੇ ਵੈਸਟਰਨ UP, ਉਹਨਾਂ ਤੋਂ ਬਿਨਾਂ ਉਹਨਾਂ ਸੂਬਿਆਂ ਨੂੰ ਮਤਲਬ ਇਹ ਸੁਚੇਤ ਕੀਤਾ ਵੀ ਭਾਈ MSP ਵੀ ਕੋਈ ਚੀਜ਼ ਹੁੰਦੀ ਆ। ਹੁਣ ਉਹ ਸੂਬੇ ਵੀ ਮੰਗ ਕਰਦੇ ਨੇ ਵੀ ਹਾਂ ਭਾਈ ਸਾਨੂੰ ਪੰਜਾਬ ਨੇ ਚੇਤਨ ਕੀਤਾ ਕਿ ਅਸੀਂ ਵੀ MSP ਮੰਗਾਂਗੇ। ਹੁਣ ਜਿਹੜਾ ਸੂਬਾ ਜੇ ਪੰਜਾਬ ਨੇ ਚੇਤਨ ਕੀਤਾ ਤਾਂ ਪੰਜਾਬ ਦਾ ਫਰਜ਼ ਵੀ ਬਣਦਾ ਕਿ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਤੁਹਾਨੂੰ ਆਗੂ ਮੰਨਿਆ ਦੂਜੇ ਸੂਬਿਆਂ ਨੇ, ਤਾਂ ਪੰਜਾਬ ਉਹਨਾਂ ਲਈ ਵੀ ਖੜੇ। ਸੋ ਦੂਜੀ ਚੀਜ਼ ਹੈ ਕਿ ਹੋ ਸਕਦਾ ਪੰਜਾਬ ਦੀਆਂ ਜਥੇਬੰਦੀਆਂ ਸੋਚਦੀਆਂ ਹੁਣ ਵੀ ਉਹਦੇ ਵਿੱਚੋਂ ਕੁਛ ਜਥੇਬੰਦੀਆਂ ਵੀ ਹੁਣ ਵਾਪਸ ਚਲੇ ਜਾਣਾ ਚਾਹੀਦਾ, ਪਰ ਸਾਡੇ ਹੁਣ ਤੱਕ ਜਿਹੜਾ ਸੰਯੁਕਤ ਮੋਰਚੇ ਦਾ ਕਰੈਕਟਰ ਰਿਹਾ ਨਾ, ਤੇ ਜਥੇਬੰਦੀਆਂ ਦਾ ਪੰਜਾਬ ਦੀਆਂ ਦਾ ਵੀ ਕਰੈਕਟਰ ਰਿਹਾ, ਇਹ ਕੀ ਕਰਦੀਆਂ ਨੇ ਆਪਸ ਵਿੱਚ ਪਹਿਲਾਂ ਮੀਟਿੰਗ ਕਰਦੀਆਂ ਨੇ, ਮੰਨ ਲਓ ਕਿ 7 ਇੱਕ ਜਗ੍ਹਾ ਨੇ ਤੇ ਬਾਕੀ ਜਿਹੜੀਆਂ ਹੈਗੀਆਂ ਨੇ 25 ਇੱਕ ਜਗ੍ਹਾ ਹੈਗੀਆਂ ਨੇ, ਉਹ 25 ਦੀ ਮੰਨੀ ਜਾਂਦੀ ਹੈ। ਜੇ ਮਤਲਬ ਫਿਰ ਵੀ ਉਹਨਾਂ ਨੂੰ ਲੱਗਦਾ ਵੀ ਇੱਥੇ ਰੌਲਾ, ਫਿਰ ਉਹ ਮੀਟਿੰਗ ਇੱਥੇ ਵੀ ਹਾਲੇ ਕਿਤੇ ਨਾ ਕਿਤੇ ਟੰਕਾ ਅੜਿਆ ਹੋਇਆ, ਫਿਰ ਜਿਹੜੇ ਸੰਯੁਕਤ ਮੋਰਚੇ ਦੀ ਜੁਆਇੰਟ ਮੀਟਿੰਗ ਆ ਉਹਦੇ ਵਿੱਚ ਫਿਰ ਵਿਚਾਰਿਆ ਜਾਂਦਾ। ਮਤਲਬ ਇਹ ਇੱਕ ਢੰਗ ਹੈ ਸਹੀ ਡੈਮੋਕ੍ਰੇਸੀ ਦਾ। ਫਿਰ ਜਦੋਂ ਜਿਹੜੀ ਜਿੱਤ ਜਾਂਦੀ ਹੈ, ਮੰਨ ਲਓ ਜੇ 25 ਵਾਲੇ ਜਿੱਤ ਜਾਂਦੇ ਆ, ਫਿਰ ਉਹ 7 ਨੂੰ ਸਹਿਮਤ ਹੋਣਾ ਹੀ ਪੈਂਦਾ ਹੈਗਾ। ਮਤਲਬ ਮੀਡੀਆ ਨੂੰ ਤੋੜ ਤੋੜ ਕੇ ਦੇਖਦਾ ਵੀ ਦੇਖੋ ਜੀ ਆਹ ਜਥੇਬੰਦੀ ਦੇ ਲੀਡਰ ਨੇ ਫਲਾਨਾ ਕਹਿਤਾ। ਇੰਡੀਵਿਜੁਅਲ ਕਿਸੇ ਜਥੇਬੰਦੀ ਦੇ ਲੀਡਰ ਦਾ ਜਿਹੜਾ ਕੋਈ ਵੀ ਵਿਚਾਰ ਹੋਵੇ, ਉਹ ਉਦੋਂ ਤੱਕ ਨਹੀਂ ਮਾਨਤਾ ਮਿਲਦਾ ਜਦੋਂ ਤੱਕ ਸੰਯੁਕਤ ਮੋਰਚਾ ਉਹਨੂੰ ਪ੍ਰਵਾਨਗੀ ਨਹੀਂ ਦਿੰਦਾ, ਫਿਰ ਸੰਯੁਕਤ ਮੋਰਚੇ ਦੇ ਨਾਲ ਉਹਨੂੰ ਚੱਲਣਾ ਪੈਂਦਾ। ਇਹ ਇੱਕ ਡੈਮੋਕ੍ਰੇਸੀ ਹੁੰਦੀ ਹੈ ਤੇ ਡੈਮੋਕ੍ਰੇਸੀ ਸੰਯੁਕਤ ਮੋਰਚੇ ਨੇ ਹੁਣ ਤੱਕ ਲਿਆਂਦੀ ਹੈਗੀ ਆ। ਇਸ ਕਰਕੇ ਇਹ ਅਫਵਾਹ, ਇਹਨੂੰ ਉਹਨਾਂ ਜੇਕਰ ਅਫਵਾਹ ਹੀ ਮੰਨਿਆ ਜਾਊਗਾ। ਬਾਕੀ ਕੱਲ ਮੀਟਿੰਗ ਹੋਣ ਲੱਗੀ ਹੈਗੀ ਆ ਪੰਜਾਬ ਦੀਆਂ ਜਥੇਬੰਦੀਆਂ ਤੇ ਸੰਯੁਕਤ ਮੋਰਚੇ ਦੀ ਮੀਟਿੰਗ, ਉਹਦੇ ਵਿੱਚ ਨਿਰਣਾਇਕ ਫੈਸਲਾ ਹੋਣਾ ਕਿਉਂਕਿ ਸਰਕਾਰ ਨੂੰ ਇੱਕ ਦਿਨ ਦਾ ਟਾਈਮ ਦਿੱਤਾ ਸੀਗਾ। ਦੂਸਰੀ ਚੀਜ਼ ਹੈਗੀ ਆ, ਇੱਕ ਨਾ ਕਮਾਲ ਦੀ ਚੀਜ਼ ਹੈ ਕਿ ਇਸ ਅੰਦੋਲਨ ਦੇ ਜਿਹੜੇ ਵਿਰੋਧੀ ਬੰਦੇ ਹੈਗੇ ਨੇ, ਜਿਹੜੇ ਹੁਣ ਤੱਕ ਕਹਿੰਦੇ ਸੀ ਵੀ ਲੀਡਰਾਂ ਦੀਆਂ ਲੱਤਾਂ ਨੀ ਭਾਰ ਚੱਲਦੀਆਂ, ਫਲਾਨਾ ਨੀ ਚੱਲਦੀਆਂ, ਤੁਸੀਂ ਐਂ ਕਰੋ ਤਾਂ ਐਕਸ਼ਨ ਕਿਉਂ ਨੀ ਲੈਂਦੇ, ਹੁਣ ਉਹੀ ਹੁਣ ਬਕਵਾਸ ਕਰਨ ਲੱਗੇ ਹੋਏ ਨੇ ਕਿ ਜੀ ਇਹ ਹੁਣ ਤਾਂ ਚਲੇ ਜਾਓ ਘਰਾਂ ਨੂੰ। ਹੁਣ ਉਹਨਾਂ ਦੀ ਬੋਲੀ ਸਰਕਾਰ ਨਾਲ ਕਿਵੇਂ ਮਿਲਦੀ ਆ? ਸਰਕਾਰ ਵੀ ਕਹਿੰਦੀ ਹੈ ਵੀ ਹੁਣ ਚਲੇ ਜਾਓ, ਇਹ ਵੀ ਕਹਿੰਦੇ ਨੇ ਚਲੇ ਜਾਓ। ਜਦੋਂ ਇਹ ਕਹਿੰਦੇ ਸੀਗੇ ਕਾਮਰੇਡਾਂ ਦਾ ਕਬਜ਼ਾ, ਉਦੋਂ ਸਰਕਾਰ ਵੀ ਮਾਓਵਾਦੀਆਂ ਦਾ ਕਬਜ਼ਾ ਕਹਿੰਦੀ ਸੀਗੀ। ਪਤਾ ਤੁਹਾਡੀ ਹਰ ਬੋਲੀ ਜੇ ਸਰਕਾਰ ਨਾਲ ਮਿਲਦੀ ਹੋਵੇ ਤਾਂ ਤੁਹਾਨੂੰ ਕੀ ਮੰਨਿਆ ਜਾਵੇ? ਇੱਥੇ ਇੱਕ ਨਵਾਂ ਹੋਰ ਚੀਜ਼ ਚਰਨਜੀਤ ਦੇਖਣ ਵਾਲੀ ਹੈਗੀ ਆ। ਸੋਰੀ ਜੇ ਮੈਂ ਤੁਹਾਨੂੰ ਉਹ ਕਰ ਰਿਹਾ ਹੋਵਾਂ, ਤੁਸੀਂ ਬ੍ਰੇਕ ਲੈਣੀ ਉਹ ਲੈ ਸਕਦੇ ਹੋ ਕਿਉਂਕਿ ਆਪਣੀ ਗੱਲ ਲੰਮੀ ਚੱਲਣੀ ਆ ਜੀ।
ਲਓ ਜੀ ਆਪਾਂ ਛੋਟੀ ਜੀ ਦੋਸਤੋ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਹੋਰ ਕਰਦੇ ਹਾਂ। ਸ਼ਿਵਿੰਦਰ ਇਸੇ ਤਰ੍ਹਾਂ ਹਾਜ਼ਰ ਰਹਿਣਗੇ, ਸਾਡਾ ਸਟੂਡੀਓ ਦਾ ਨੰਬਰ 416-620-1778 ਆ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਨੀ ਹੋਵੇ, ਮੇਰਾ ਨੰਬਰ 647-384-36, ਰਾਣਾ ਜੀ ਦਾ ਨੰਬਰ 905-915-84-84 ਆ। ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 4168414178 ਸਰਵਲੋਕ ਕੰਸਟਰਕਸ਼ਨ।
बार बार नहीं आउनी है कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा, डिजाइनर क्लोथ्स, दो सूट खरीदोगे ता एक सूट बिल्कुल फ्री। रेडीमेड टॉप्स जेडे पहला सन 50-40-35 डॉलर दे, हुन सारे ही 9.99 डॉलर दे।
पग्गां दा कपड़ा सिर्फ 1.9 डॉलर विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जानकारी लिए कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
दोस्तों, राजपाल बराड़ दा नंबर नोट कर लो। कई बारी आपां नूं इंश्योरेंस वगैरह दी जरूरत पैंदी है, लाइफ इंश्योरेंस करवानी है, क्रिटिकल डिसेबिलिटी इंश्योरेंस करवानी है, तुहाडे पेरेंट्स आ रहे ने सुपरवीजा इंश्योरेंस करवानी है, फंड्स किते वधिया थां दे उत्ते इनवेस्ट करने ने जिथे किते फंड्स वधिया थां ते ग्रो हुंदे ने, RESP लैणी आ तुसीं, रिटायरमेंट सेविंग प्लैन्स लैणियां ने। 416-917-1456 राजपाल बराड़ दा नंबर, 416-917-1456। ਏਸ਼ੀਅਨ ਫੂਡ ਸੈਂਟਰ ਬਾਰੇ ਅਸੀਂ ਹਰ ਰੋਜ਼ ਹੀ ਦੱਸਦੇ ਹਾਂ ਜੀ, ਬਹੁਤ ਸਾਰੀਆਂ ਲੋਕੇਸ਼ਨਸ ਨੇ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ, ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ, 1.5-2-3 ਕਿਲੋਮੀਟਰ ਦੇ ਘੇਰੇ ਦੇ ਵਿੱਚ ਏਸ਼ੀਅਨ ਫੂਡ ਦੀ ਕੋਈ ਨਾ ਕੋਈ ਲੋਕੇਸ਼ਨ ਹੋਣੀ ਹੋਈ ਆ। ਵਧੀਆ ਤਾਜ਼ੀਆਂ ਗਰੋਸਰੀਜ਼ ਲਈ, ਤੁਸੀਂ ਇੰਡੀਅਨ ਪਾਕਿਸਤਾਨੀ ਗਰੋਸਰੀਜ਼ ਲਈ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਿਓ। ਕਾਲ ਕੀ ਕਰਨਾ ਜੀ, ਤੁਸੀਂ ਬਸ ਇਹਨਾਂ ਦੇ ਸਟੋਰ 'ਤੇ ਜਾ ਕੇ ਵਧੀਆ ਤਾਜ਼ੀਆਂ ਫਲ ਫਰੂਟ ਲੈਣੇ ਨੇ, ਦਾਲਾਂ ਲੈਣੀਆਂ ਨੇ, ਕੋਈ ਵੀ ਸਮਾਨ ਲੈਣਾ ਤੁਸੀਂ, ਤੇ ਇਹਨਾਂ ਦੇ ਸਟੋਰ ਤੇ ਤੁਸੀਂ ਪਹੁੰਚ ਸਕਦੇ ਹੋ। ਹਰ ਵਾਰੀ ਹਰ ਰੋਜ਼ ਸੇਲ ਵਾਲਾ ਮਾਹੌਲ ਹੁੰਦਾ ਤੇ ਤੁਸੀਂ ਜਾ ਸਕਦੇ ਹੋ ਏਸ਼ੀਅਨ ਫੂਡ ਦੇ ਉੱਤੇ। ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਨੇ, ਬਹੁਤ ਸੋਹਣਾ ਫਰਨੀਚਰ ਹੁੰਦਾ, ਬਹੁਤ ਵੱਡਾ ਸ਼ੋਰੂਮ ਆ, ਵਰਾਇਟੀ ਬਹੁਤ ਹੈ ਜੀ। ਬਿਗ ਬੋਸ ਫਰਨੀਚਰ ਤੇ ਜਾਓ ਇੱਕ ਵਾਰੀ, 27 ਤੇ ਐਲਬੀਅਨ ਦੇ ਨੁੱਕਰ ਤੇ, ਵੱਡਾ ਸਾਰਾ ਬੋਰਡ ਤੁਹਾਨੂੰ ਦੂਰੋਂ ਹੀ ਦਿਸ ਜਾਣਾ। ਬਾਕੀ ਖਾਸੀਅਤ ਇਹ ਆ ਕਿ ਤੁਹਾਡੀ ਲੋੜ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ, ਆਪਣਾ ਮੈਨੂਫੈਕਚਰਿੰਗ ਯੂਨਿਟ ਆ ਜੀ ਉਹਨਾਂ ਦਾ, ਤੇ ਤਾਲਮੇਲ ਕਰ ਲਿਓ ਤੁਸੀਂ ਬਿਗ ਬੋਸ ਫਰਨੀਚਰ ਦੇ ਨਾਲ। ਤੇ ਜੇ ਤੁਸੀਂ ਮੋਰਗੇਜ ਕਰਾਉਣੀ ਹੈ ਫਿਰ ਜਸ ਭੁੱਲਰ ਦਾ ਨਾਂ ਯਾਦ ਰੱਖਣਾ, 416-732-2611 ਜਸ ਭੁੱਲਰ ਦਾ ਨੰਬਰ ਆ। ਮੋਰਗੇਜ ਦੀਆਂ ਜ਼ਰੂਰਤਾਂ ਦੇ ਲਈ ਇੱਕੋ ਹੀ ਨਾਂ, ਜਸ ਭੁੱਲਰ, 416-732-2611। ਕਈ ਵਾਰੀ ਅਸੀਂ ਆਪਣੇ ਆਪ ਹੀ ਅਜ਼ਿਊਮ ਕਰ ਲੈਂਦੇ ਸਾਡਾ ਕ੍ਰੈਡਿਟ ਨੰਬਰ ਇੰਨਾ ਕੁ ਹੈਗਾ ਜੀ, ਸਕੋਰ ਸਾਡੀ ਇਨਕਮ ਇੰਨੀ ਕੁ ਹੈਗੀ ਆ, ਪਤਾ ਨਹੀਂ ਸਾਨੂੰ ਮਹਿੰਗੀ ਮੋਰਗੇਜ ਮਿਲਣੀ ਆ, ਪਤਾ ਨਹੀਂ ਸਾਨੂੰ ਪ੍ਰਾਈਵੇਟ ਮੋਰਗੇਜ ਲੈਣੀ ਪੈਣੀ ਆ। ਆਪ ਨਾ ਸੋਚੋ ਜੀ, ਪ੍ਰੋਫੈਸ਼ਨਲ ਬੰਦੇ ਨਾਲ ਗੱਲ ਕਰੋ। ਜਸ ਭੁੱਲਰ ਪ੍ਰੋਫੈਸ਼ਨਲ ਨੇ, ਮੋਰਗੇਜ ਤੁਹਾਨੂੰ ਕਰਵਾ ਕੇ ਦੇਣਗੇ। 416-732-2611 ਹੈਗਾ ਜਸ ਭੁੱਲਰ ਦਾ ਨੰਬਰ। ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ ਸ਼ਿਵਿੰਦਰ ਜੀ, ਅੱਗੇ ਤੁਰੀਏ ਆਪਾਂ ਫਿਰ
ਜੀ। ਚੰਗੀ, ਅੱਛਾ ਇੱਕ ਚੀਜ਼ ਹੋਰ ਚਰਨਜੀਤ ਜੋ ਧਿਆਨ ਮੰਗਦੀ ਹੈ, ਇਦੋਂ ਬਾਅਦ ਵਿੱਚ ਬੀਜੇਪੀ ਨੇ ਨਾ ਚੁੱਪ ਨਹੀਂ ਹੋਈ, ਮਤਲਬ ਜਿਹੜੇ ਬੰਦੇ ਕਹਿੰਦੇ ਕਿ ਬੀਜੇਪੀ ਹਾਰ ਕੇ ਬਹਿ ਜੂ, ਜਿਹੜਾ ਫਾਸਿਸਟ ਹੁੰਦਾ ਨਾ ਉਹ ਕਦੇ ਹਾਰਦਾ ਨਹੀਂ ਹੁੰਦਾ। ਦੇਖੋ ਨਵਾਂ ਨੈਰੇਟਿਵ ਕੁਛ ਦਿਨਾਂ ਤੋਂ ਚੱਲਣ ਲੱਗਿਆ ਜੀ, ਉਹ ਨੈਰੇਟਿਵ ਵੈਸੇ ਪੰਜਾਬ ਵਾਲਿਆਂ ਲਈ ਤਾਂ ਨਹੀਂ ਹੈਗਾ, ਬਾਹਰਲਿਆਂ ਲਈ ਹੈਗਾ, ਪਰ ਉਹਦੇ ਵਿੱਚ ਟਾਰਗੇਟ ਪੰਜਾਬ ਹੈ। ਉਹ ਨੈਰੇਟਿਵ ਕੀ ਹੈ ਸੁਣ ਲਓ, ਉਹ ਹੈਗਾ ਕਿ ਬੀਜੇਪੀ ਕਹਿ ਰਹੀ ਹੈ ਜੀ ਅਸੀਂ ਕਾਨੂੰਨ ਤਾਂ ਵਾਪਸ ਲੈ ਲਏ ਮੋਦੀ ਜੀ ਨੇ, ਕਿਉਂਕਿ ਨਹੀਂ ਪੰਜਾਬ ਨੇ ਕਸ਼ਮੀਰ ਬਣ ਜਾਣਾ ਸੀ। ਪੰਜਾਬ ਦੇ ਵਿੱਚ ਖਾਲਿਸਤਾਨੀ ਲਹਿਰ ਉੱਠ ਖੜੀ, ਰੈਡੀਕਲ ਬੰਦੇ ਤਕੜੇ ਹੋ ਗਏ ਨੇ, ਬਹੁਤ ਤਿੱਖੇ ਹੋ ਚੁੱਕੇ ਨੇ, ਇਸ ਕਰਕੇ ਜੀ ਅਸੀਂ ਵਾਪਸ ਲਈ ਆ, ਵੀ ਉਹ ਮੂਵਮੈਂਟ ਨਾ ਉੱਠੇ, ਪੰਜਾਬ ਦੇ ਦੀ ਤਬਾਹੀ ਵੱਲ ਨਾ ਜਾਵੇ। ਮੋਦੀ ਜੀ ਨੇ ਤਾਂ ਬਹੁਤ ਵੱਡਾ ਉਪਕਾਰ ਕਰ ਦਿੱਤਾ ਇਹ ਕੰਮ ਕਰਕੇ, ਇਹ ਮਤਲਬ ਕਿਹਾ ਜਾਂਦਾ ਹੈਗਾ। ਹੁਣ ਦੇਖਿਆ ਜਾਵੇ ਕਿ ਕਿਸਾਨ ਅੰਦੋਲਨ ਨੂੰ ਜੀ ਇਹਨਾਂ ਨੇ ਤਾਂ ਜੀ ਰੈਡੀਕਲ ਬੰਦਿਆਂ ਨੇ ਹਾਈਜੈਕ ਕੀਤਾ ਹੋਇਆ ਸੀ, ਇਸ ਕਰਕੇ ਅਸੀਂ ਕਰਦੇ, ਇਹ ਤਾਂ ਬੰਦੇ ਖਰਾਬ ਬਹੁਤ ਹੈਗੇ ਨੇ। ਇਹ ਇੱਕ ਡਰਾਵਾ ਯੂਪੀ ਲਈ ਹੈ, ਵੀ ਯੂਪੀ ਵਾਲਿਆਂ ਨੂੰ ਕਹਿਣਾ, ਕਹਿਣ ਲਈ ਕਿ ਯੂਪੀ ਤੋਂ ਵੋਟਾਂ ਲੈਣ ਲਈ, ਵੀ ਪੰਜਾਬ ਨੂੰ ਇੱਕ ਹਊਆ ਖੜਾ ਕਰਕੇ ਪੇਸ਼ ਕਰਨਾ, ਤੇ ਹੋ ਸਕਦਾ ਕਿ ਕੁਝ ਹੱਦ ਤੱਕ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਵੀ ਡਰਾਉਣ ਦਾ ਹੋਵੇ, ਕਿਉਂਕਿ ਪਰ ਹਿੰਦੂ ਭਾਈਚਾਰੇ ਨੂੰ ਬਹੁਤ ਨੇੜਿਓਂ ਪਤਾ ਪੰਜਾਬ ਦੀ ਫਿਤਰਤ ਦਾ, ਜਿਹੜੇ ਉਰੇ ਰਹਿੰਦੇ ਹੈਗੇ ਨੇ, ਪਰ ਮੇਨ ਟਾਰਗੇਟ ਯੂਪੀ ਹੀ ਲੱਗਦਾ। ਹੁਣ ਦੇਖਣ ਵਾਲਾ ਹੈਗਾ ਇਹ ਅੰਦੋਲਨ ਚਰਨਜੀਤ ਕਿਹੜੇ ਪਾਸਿਓਂ ਫਿਰਕੂ ਰਿਹਾ, ਇਹ ਤੁਸੀਂ ਵੀ ਜਾਣਦੇ ਹੋ, ਆਪਾਂ ਸਾਰੇ ਜਾਣਦੇ ਹੈਗੇ ਆ। ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਜਦੋਂ ਸ਼ੁਰੂ ਹੋਇਆ ਇਹਨੂੰ ਪੰਜਾਬ ਦੇ ਹਿੰਦੂ ਭਾਈਚਾਰੇ ਦੀ, ਆੜ੍ਹਤੀ ਭਾਈਚਾਰੇ ਦੀ, ਪੰਜਾਬ ਦੇ ਵਪਾਰੀ ਵਰਗ ਦੀ ਪੂਰੀ ਫੁੱਲ ਸਪੋਰਟ ਸੀਗੀ। ਜਦੋਂ ਇਹ ਸ਼ੁਰੂ ਹੋਇਆ ਇੱਥੇ ਜਿਹੜੇ ਦਿਨ ਮਨਾਏ ਗਏ, ਸ਼ਹੀਦ ਆਜ਼ਮ ਦਾ ਦਿਨ, ਰਾਜਗੁਰੂ ਸੁਖਦੇਵ ਦਾ ਦਿਨ ਮਨਾਇਆ ਗਿਆ, ਇਸੇ ਹੀ ਇੱਥੋਂ ਹੀ ਜਿਹੜਾ ਹੈਗਾ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੇ ਲੋਕਾਂ ਨੂੰ ਯਾਦ ਕੀਤਾ ਗਿਆ ਜਿਹੜੇ ਕਿ ਸਿੱਖ ਧਰਮ ਤੋਂ ਬਾਹਰਲੇ ਬੰਦੇ ਵੀ, ਸ਼ਖਸੀਅਤਾਂ ਸੀਗੀਆਂ। ਇਹਦੇ ਵਿੱਚ ਹੀ ਮੁਸਲਮਾਨ ਭਾਈਚਾਰਾ ਵੀ ਇਨਵੋਲਵ ਹੋਇਆ। ਜੇ ਫਿਰ ਹੁੰਦਾ ਤਾਂ ਹਿੰਦੂ ਤੇ ਮੁਸਲਮਾਨ ਭਾਈਚਾਰਾ ਪੰਜਾਬ ਦਾ ਨਾਂ ਜੁੜਦਾ। ਅੱਛਾ, ਫਿਰ ਇਹ ਹਰਿਆਣੇ ਪਹੁੰਚ ਗਿਆ, ਹਰਿਆਣਾ ਬਣਾ ਜੁੜਦਾ, ਹਰਿਆਣੇ ਦੀ ਵੱਡੀ ਗਿਣਤੀ ਤੇ ਹਿੰਦੂ ਕਿਸਾਨਾਂ ਦੀ ਆ, ਫਿਰ ਰਾਜਸਥਾਨ ਜੁੜ ਗਿਆ, ਫਿਰ ਯੂਪੀ ਜੁੜ ਗਿਆ, ਇਹ ਨਾ ਜੁੜਦੇ ਚਰਨਜੀਤ। ਤੇ ਦੂਜੀ ਗੱਲ ਹੈ, ਲੇਟੈਸਟ ਜਿਹੜਾ ਹਾਲੇ ਮਹੀਨਾ ਡੇਢ ਕੁ ਮਹੀਨਾ ਪਹਿਲਾਂ ਬੰਦ ਸੀਗਾ ਉਹਦੇ ਵਿੱਚ 23 ਸੂਬਿਆਂ ਵਿੱਚ ਅਸਰ ਪਿਆ ਸੀਗਾ। ਹੁਣ ਇਹਦੇ ਕਿਸਾਨ ਅੰਦੋਲਨ ਨੇ ਇਹਦੇ ਵਿੱਚ ਕਿੰਨੀਆਂ ਸਾਰੀਆਂ ਸ਼ਖਸੀਅਤਾਂ ਦਾ ਦਿਨ ਮਨਾਏ ਹੈਗੇ ਨੇ। ਉਹ ਦਿਨ ਜਿਹੜਾ ਹੈਗਾ ਬਿਰਸਾ ਮੁੰਡਾ ਦਾ ਦਿਨ ਵੀ ਮਨਾਇਆ ਗਿਆ ਇਹਦੇ ਵਿੱਚ। ਇਹਦੇ ਵਿੱਚ ਜਿਹੜੇ ਹੈਗੇ ਆ ਵੱਖ ਵੱਖ ਧਰਮਾਂ ਦੇ ਜਿਹੜੇ ਨਾਲ ਸੰਬੰਧਿਤ ਸ਼ਖਸੀਅਤਾਂ ਦੇ ਦਿਨ ਮਨਾਏ ਗਏ। ਇਹਦਾ ਜਿਹੜਾ ਸੁਭਾਅ ਇੱਕ ਤਰ੍ਹਾਂ ਦਾ ਸਾਂਝੀ ਵਾਲਤਾਲਾ ਸੀ, ਸਗੋਂ ਇਹ ਅੰਦੋਲਨ ਨੇ ਪੂਰੇ ਮੁਲਕ ਨੂੰ ਇੱਕ ਕੀਤਾ। ਯੂਪੀ ਦੇ ਵਿੱਚ, ਵੈਸਟਰਨ ਯੂਪੀ ਜਿੱਥੇ ਬੀਜੇਪੀ ਫਿਰਕੂ ਪੱਤਾ ਚਲਾ ਕੇ ਜਿੱਤੀ ਸੀਗੀ, ਉੱਥੇ ਹਰ ਹਰ ਮਹਾਂਦੇਵ ਤੇ ਅੱਲਾਹੂ ਅਕਬਰ ਦੇ ਸਾਂਝੇ ਨਾਰੇ ਟੁੱਟਣ ਲੱਗ ਗਏ ਤੇ ਉਹਨਾਂ ਨੇ ਪਛਤਾਪ ਕੀਤਾ ਵੀ ਅਸੀਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਆਪਣੇ ਭਰਾਵਾਂ ਨੂੰ ਮਾਰਿਆ ਸੀ ਉਹਦੀ ਮਾਫੀ ਮੰਗਦੇ ਹਾਂ। ਫਿਰ ਜਿਹੜਾ ਕਿਸਾਨ ਗਲੇ ਇੱਕ ਦੂਜੇ ਦੇ ਮਿਲੇ, ਪੰਜਾਬ ਹਰਿਆਣਾ ਜਿਨ੍ਹਾਂ ਦੀ ਇੱਕ ਦੂਜੇ ਬਾਰੇ ਜਿਹੜਾ ਇੱਕ ਕਿਤੇ ਨਾ ਕਿਤੇ ਮਤਭੇਦ ਸਰਕਾਰਾਂ ਨੇ ਬਣਾਏ ਹੋਏ ਸੀ ਟੁੱਟੇ, ਜੋ ਨੇੜੇ ਹੋਏ ਤੇ ਹਰਿਆਣੇ ਵਾਲਿਆਂ ਨੂੰ ਲੱਗਿਆ ਕਿ ਪੰਜਾਬ ਵਾਲੇ ਤਾਂ ਬੰਦੇ ਬੜੇ ਵਧੀਆ ਤੇ ਪੰਜਾਬ ਵਾਲਿਆਂ ਨੂੰ ਲੱਗਿਆ ਕਿ ਹਰਿਆਣੇ ਵਾਲੇ ਬੜੇ ਵਧੀਆ ਨੇ, ਸਾਡੇ ਭਾਈ ਨੇ। ਇਹ ਚੀਜ਼ਾਂ ਤਾਂ ਇਸ ਅੰਦੋਲਨ ਨੇ ਦਿੱਤੀਆਂ ਹੈਗੀਆਂ ਨੇ। ਹਾਂ, ਜੇ ਕਿਸੇ ਨੇ ਫਿਰਕਾ ਪ੍ਰਸਤੀ ਘੋਲੀ ਉਹ ਸਰਕਾਰ ਨੇ ਘੋਲੀ ਹੈ। ਉਹ ਕਿਵੇਂ? ਇਹ ਜੀ ਖਾਲਿਸਤਾਨੀ ਨੇ, ਇਹ ਜੀ ਮਾਓਵਾਦੀ ਨੇ, ਇਹ ਜੀ ਨਕਸਲੀ ਨੇ, ਇਹ ਜੀ ਮਵਾਲੀ ਨੇ, ਇਹ ਜੀ ਗੁੰਡੇ ਨੇ। ਅੱਛਾ, ਜਿਹੜੀਆਂ ਇੱਕ ਦੋ ਘਟਨਾਵਾਂ ਹੋਈਆਂ ਉਹ ਸਰਕਾਰ ਦੇ ਚਮਚਿਆਂ ਵੱਲੋਂ ਕੀਤੀਆਂ ਗਈਆਂ, ਜਿਹੜੇ ਕਿ ਅੰਦੋਲਨ ਦੇ ਵਿੱਚ ਛੱਡੇ ਗਏ ਸੀਗੇ। ਸਰ, ਅੰਦੋਲਨ ਦਾ ਤਾਂ ਸਰੂਪ ਹੀ ਨਿਰਾ ਸਾਂਝੀ ਵਾਲਤਾਲਾ ਰਿਹਾ, ਨਿਰਾ ਸੈਕੂਲਰ ਰਿਹਾ ਹੈਗਾ, ਜਿਹਦਾ ਇਹ ਹਊਆ ਖੜਾ ਕਰਨ ਲੱਗੇ ਨੇ। ਇੱਕ ਤਾਂ ਇਹ ਚੀਜ਼ ਸਰਕਾਰ ਲੰਗੀ ਹੁੰਦੀ ਹੈ। ਅੱਛਾ, ਹੁਣ ਇੱਕ ਨੈਰੇਟਿਵ ਅੰਦਰੋਂ ਚਲਾ ਰਹੇ ਨੇ ਚਰਨਜੀਤ ਲੋਕ, ਉਹ ਕਿਵੇਂ ਚਲਾ ਰਹੇ ਨੇ? ਦੇਖੋ ਜੀ, ਇਹ ਤਾਂ ਅੰਦੋਲਨ ਨਹੀਂ ਜਿਹੜਾ ਹੈਗਾ ਜੀ ਜਿਤਨਾ ਸੀਗਾ, ਇਹ ਤਾਂ ਜਿੱਤ ਗਿਆ ਕਿਉਂਕਿ ਇਹ ਤਾਂ ਜੀ ਰੈਫਰੈਂਡਮ ਤੋਂ ਡਰਦੀ ਸੀ ਸਰਕਾਰ। ਰੈਫਰੈਂਡਮ ਵਾਲੇ ਨੂੰ ਪੰਜਾਬ 'ਚ ਕੋਈ ਨਹੀਂ ਪੁੱਛਦਾ ਹੈਗਾ। ਉਹ ਜਦੋਂ ਇਹ ਗੱਲ ਕਹਿ ਰਿਹਾ ਤਾਂ ਉਹ ਮੋਦੀ ਗਵਰਨਮੈਂਟ ਦੀ ਉਸ ਗੱਲ ਤੇ ਮੋਹਰ ਲਾ ਰਿਹਾ, ਤਾਂ ਮਤਲਬ ਦੋਵੇਂ ਭਾਈ ਭਾਈ ਨੇ, ਇਹਨੂੰ ਪੰਜਾਬ ਦੇ ਲੋਕ ਸਮਝਣ। ਅੱਛਾ, ਕੋਈ ਕਹਿੰਦਾ ਜੀ ਇਹ ਤਾਂ ਜੀ ਖਾਲਸਾ ਹੀ ਨਿਸ਼ਾਨ ਨੇ ਜਿਤਾ ਦਿੱਤਾ। ਦੇਖੋ, ਸਿੱਖੀ ਦੀ ਇੱਕ ਮਹੱਤਤਾ ਰਹੀ ਹੈ ਇਸ ਅੰਦੋਲਨ ਦੇ ਵਿੱਚ, ਕਿਉਂਕਿ ਪੰਜਾਬ ਦੀ ਜਿਹੜੀ ਸਪਿਰਿਟ ਹੈ ਉਹਦੇ ਵਿੱਚੋਂ ਸਿੱਖੀ ਵੀ ਆ, ਉਹਦੇ ਵਿੱਚੋਂ ਗਦਰ ਮੂਵਮੈਂਟ ਵੀ ਆ, ਉਹਦੇ ਵਿੱਚੋਂ ਸ਼ਹੀਦ ਆਜ਼ਮ ਭਗਤ ਸਿੰਘ ਵੀ ਆ, ਉਹ ਸਾਰਿਆਂ ਦੀ ਉਹ ਇੱਕ ਸਾਡੀ ਇੱਕ ਸਾਰੀ ਵਿਰਾਸਤ ਹੈ। ਲੇਕਿਨ ਜੇ ਕੋਈ ਇਹਨੂੰ ਇਸ ਢੰਗ ਨਾਲ ਕਹਿੰਦਾ ਵਾ ਵੀ ਬਸ ਇਹ ਤਾਂ ਜੀ ਅਕਾਲ ਪੁਰਖ ਨੇ ਉੱਤੋਂ ਕਰ ਦਿੱਤਾ, ਇਹ ਸਿੱਖੀ ਦੀ ਸਿਫਤ ਨਹੀਂ ਕਰ ਰਿਹਾ, ਬ੍ਰਾਹਮਣੀਕਲ ਅਪਰੋਚ ਦੀ ਸਿਫਤ ਕਰ ਰਿਹਾ, ਜਿਹੜੀ ਕਹਿੰਦੀ ਹੈ ਕਿ ਖੁਦ ਨਾ ਕੁਛ ਕਰੋ, ਪਰਮਾਤਮਾ ਆਪਣੇ ਆਪ ਕਰੂਗਾ। ਜਿਵੇਂ ਦੀਪ ਸਿੱਧੂ ਕਹਿੰਦਾ ਵੀ ਮੈਨੂੰ ਤਾਂ ਜੀ ਜੇਲ੍ਹ ਦੇ ਵਿੱਚੋਂ ਸ਼ਹੀਦਾਂ ਨੇ ਪਹਿਰਾ ਦਿੱਤਾ ਸੀਗਾ, ਹੁਣ ਸ਼ਹੀਦਾਂ ਦਾ ਕੋਨਸੈਪਟ ਤਾਂ ਸਿੱਖੀ 'ਚ ਹੀ ਨਹੀਂ ਹੈਗਾ। ਇਹ ਗੱਲਾਂ ਕਰਨ ਵਾਲੇ ਇੱਕ ਤਾਂ ਬ੍ਰਾਹਮਣੀਕਲ ਅਪਰੋਚ ਨੂੰ ਫੋਲੋ ਕਰ ਰਹੇ ਨੇ, ਇੱਕ ਸਰਕਾਰ ਨੇ ਜਿਹੜੇ ਮਿੱਥੇ ਹੋਏ ਪਮਾਨੇ ਆ ਉਹਨਾਂ ਨੂੰ ਫੋਲੋ ਕਰ ਰਹੇ ਨੇ। ਇਸ ਲਈ ਕੁਝ ਦੁਸ਼ਮਣ ਅੰਦਰੋਂ ਵੀ ਨੇ ਜਿਹੜੇ ਸਰਕਾਰ ਦੀ ਇਹੀ ਇੱਛਾ ਕਰ ਰਹੇ ਨੇ। ਉਹਨਾਂ ਨੇ ਕਹਿ ਦਿੱਤਾ ਜੀ ਪੰਜਾਬ ਨੇ ਜਿਹੜਾ ਹੈਗਾ ਤਬਾਹ ਹੋ ਜਾਣਾ ਸੀ, ਇਹਦੇ ਤੇ ਉੱਤੇ ਰੈਡੀਕਲ ਆਂਸਰ ਆ ਜਾਣੇ ਸੀ। ਇਦੋਂ ਇਹ ਵੀ ਕਹਿੰਦੇ ਨੇ ਹਾਂਜੀ ਰੈਫਰੈਂਡਮ ਤੋਂ ਡਰਦੇ ਕਰ ਗਈ ਵੀ ਤੁਸੀਂ 2.5 ਟੋਟਰੋ ਸੀ, ਤੁਹਾਨੂੰ ਤੁਹਾਡੇ ਮਗਰ 4 ਬੰਦੇ ਚੱਲਣ ਨੂੰ ਤਿਆਰ ਨਹੀਂ ਸੀ, ਜਿਹੜੇ ਲੋਕਾਂ ਨੇ ਸਬਰ ਸੰਤੋਖ ਨਾਲ ਲੜਾਈ ਲੜੀ, ਇਹਨੇ ਲੱਖਾਂ ਲੋਕ ਇਕੱਠੇ ਹੋਏ ਹੋਏ ਸੀ, ਉਹ ਲੋਕ ਤਾਂ ਮਤਲਬ ਮੂਰਖ ਹੋ ਗਏ। ਤੁਹਾਡੇ ਗਿਣਤੀ ਦੇ 4 ਲੋਕਾਂ ਤੋਂ ਡਰਦੇ ਹੋਏ ਸਰਕਾਰ ਨੇ ਕੰਮ ਕਰ ਲਿਆ। ਜੇ ਐਡੀ ਹਿੰਮਤ ਸੀਗੀ ਤਾਂ ਜੇਲ੍ਹ ਦੇ ਵਿੱਚੋਂ ਭਾਈ ਮਾਫੀਆ ਮੰਗ ਕੇ ਕਿਉਂ ਆਇਆ ਸੀ? ਜੇਲ੍ਹ 'ਚੋਂ ਆਏ ਕਿਉਂਕਿ ਆਇਆ ਸੀਗਾ ਕਿ ਮੈਂ ਤਾਂ ਜੀ ਪੁਲਿਸ ਦੀ ਮਦਦ ਕਰਦਾ ਸੀਗਾ। ਸੋ ਇਹ ਚੀਜ਼ਾਂ ਚਰਨਜੀਤ ਨਿਸ਼ਾਨਦੇਹੀ ਕਰਨੀ ਬਣਦੀ ਹੈ। ਸਰਕਾਰ ਤਾਂ ਲੋਕਾਂ ਨੂੰ ਪੰਜਾਬ ਤੋਂ ਬਾਹਰਲੇ ਨੂੰ ਡਰਾਈ ਰਹੀ ਹੈ, ਕੁਝ ਇੱਥੇ ਪੰਜਾਬ 'ਚ ਬੈਠੇ ਜਾਂ ਤੁਹਾਡੇ ਵਿਦੇਸ਼ਾਂ 'ਚ ਵੀ ਬੈਠੇ ਬੰਦੇ ਜਿਹੜੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ, ਉਹ ਸਰਕਾਰ ਦੀ ਇੱਕ ਤਰ੍ਹਾਂ ਦੇ ਪਿੱਲੇ ਬਣਨ ਦਾ ਕੰਮ ਕਰ ਰਹੇ ਨੇ। ਮਾਫ਼ ਕਰਨਾ, ਮੈਂ ਪਿੱਲੇ ਸ਼ਬਦ ਗਲਤ ਭਾਵੇਂ ਲੱਗਿਆ ਹੋਵੇ, ਪਰ ਇਹ ਮੈਂ ਸੁਚੇਤ ਰੂਪ 'ਚ ਵਰਤ ਰਿਹਾ ਜੀ।
ਬਿਲਕੁਲ, ਤੁਸੀਂ ਸਹੀ ਕਿਹਾ ਜੀ। ਸਾਰੇ ਦੇਸ਼ ਦੇ ਲੋਕ ਆ ਜਿਹੜੇ ਉਹ ਹੁਣ ਸੋਚਣ ਲੱਗੇ ਨੇ। ਚਲੋ, ਆਪਾਂ ਇਹ ਵੀ ਮੰਨ ਲੈਂਦੇ ਹਾਂ ਬਈ ਜਿਹੜੀ MSPC ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੁੰਦੀ ਹੈ, ਜੇ ਉਹ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਮਿਲਦੀ ਸੀ ਪਹਿਲਾਂ, ਤਾਂ ਬਾਕੀ ਦੇਸ਼ ਦੇ ਲੋਕਾਂ ਨੂੰ ਵੀ ਇਹਦਾ ਗਿਆਨ ਹੋ ਗਿਆ। ਨਹੀਂ ਤਾਂ ਇਸ ਤਰ੍ਹਾਂ ਹੁੰਦਾ ਸੀ ਸ਼ਿਵਿੰਦਰ ਜੀ, ਬਈ ਦੇਸ਼ ਦੇ ਹੋਰ ਹਿੱਸੇ ਦੇ ਵਿੱਚ ਝੋਨਾ ਜਾਂ ਕਣਕ ਆ ਉਹ ਬਹੁਤ ਸਸਤੀ ਹੈ ਜਿਹੜੀ ਉਹ ਵਿਕਦੀ ਸੀ, ਤੇ ਪੰਜਾਬ ਦੇ ਵਿੱਚ ਉਹ ਮਹਿੰਗੀ ਵਿਕਦੀ ਸੀ। ਇਹਦੇ 'ਚ ਸੱਚਾਈ ਹੈਗੀ ਆ। ਦੂਸਰੀ ਗੱਲ ਇਹ ਹੈ ਵੀ ਪੰਜਾਬ ਤੇ ਹਰਿਆਣਾ ਜਿਹੜਾ, ਖਾਸ ਕਰਕੇ ਪੰਜਾਬ ਆ ਜਿਹੜਾ, ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਬਕਾਇਦਾ ਡਾਟਾ ਕੱਢ ਕੇ ਦੱਸਿਆ ਸੀ ਬਈ ਬਿਹਾਰ ਤੋਂ ਹੋਰ ਥਾਵਾਂ ਤੋਂ ਜਿਹੜੇ 5-5, 4-4 ਕਿੱਲੇ ਵਾਲੇ ਕਿਸਾਨ ਨੇ ਉਹ ਉੱਥੇ ਜਿਹੜੀ ਖੇਤੀ ਦਾ ਕਿੱਤਾ ਜਿਹੜਾ ਉਹ ਬਹੁਤ ਜ਼ਿਆਦਾ ਘਾਟੇ ਜਾ ਰਿਹਾ। ਉਹ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਹ ਪੰਜਾਬ ਦੇ ਵਿੱਚ ਦਿਹਾੜੀ ਕਰਨ ਆਉਂਦੇ ਨੇ। ਪੰਜਾਬ ਦੇ ਵਿੱਚ ਜਿਹੜੀ ਕੀਮਤ ਆ ਉਹਨਾਂ ਦੀ ਫਸਲ ਦੀ, ਖਰਚੇ ਭਾਵੇਂ ਸੇਮ ਰਹਿੰਦੇ ਨੇ ਪਰ ਉਹ ਡੇਢੀ ਮਿਲਦੀ ਹੈ ਬਹੁਤ ਵਾਰੀ। ਤੇ ਇੱਥੇ ਆ ਕੇ ਮਿਹਨਤ ਕਰਕੇ ਵੀ ਉਹ ਰੋਟੀ ਪਾਣੀ ਦਾ ਗੁਜ਼ਾਰਾ ਜਿਹੜਾ ਉਹ ਕਰ ਲੈਂਦੇ ਨੇ। ਦੇਸ਼ ਦੇ ਲੋਕਾਂ ਨੂੰ ਅਹਿਸਾਸ ਹੋਇਆ, ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਇਆ ਕਿ ਸੰਘਰਸ਼ ਕਰਨ ਦੇ ਨਾਲ ਹੀ ਕੋਈ ਗੱਲ ਆ ਜਿਹੜੀ ਉਹ ਸਾਡੀ ਜਿਹੜੀ ਜ਼ਿੰਦਗੀ ਆ ਉਹ ਤਬਦੀਲ ਹੋਣੀ ਆ, ਤੇ ਪੰਜ ਸਾਲਾਂ ਬਾਅਦ ਵੋਟਾਂ ਪਾ ਕੇ ਜਿਹਨੂੰ ਮਰਜ਼ੀ ਜਿਤਾ ਦਿਓ ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਿਫਤੀ ਤਬਦੀਲੀ ਆ ਜਿਹੜੀ ਕੁਆਲੀਟੇਟਿਵ ਚੇਂਜ ਆ ਉਹ ਨਹੀਂ ਹੋਣੀ। ਇਸ ਕਰਕੇ ਉਹ ਹੌਲੀ 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 ਇਸ ਸੰਘਰਸ਼ ਦਾ ਹਿੱਸਾ ਬਣਨ ਲੱਗੇ ਨੇ। ਦੋਸਤੋ ਤੁਸੀਂ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਅਸੀਂ ਛੋਟੀ ਜਿਹੀ ਬ੍ਰੇਕ ਹੋਰ ਲੈਂਦੇ ਤੇ ਵਾਪਸ ਆਉਂਦੇ ਹਾਂ, ਫਿਰ ਇਸੇ ਤਰ੍ਹਾਂ ਡਿਸਕਸ਼ਨ ਸਾਡੀ ਜਾਰੀ ਰਹੋ ਬਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस और या फिर आप हैं फर्स्ट टाइम होम बायर। मयंक भटनागर जी 6477027026472023।
ਲਾਇਸੈਂਸ ਨੰਬਰ 10394।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮਾਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮਾਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮਾਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ, ਸਾਡੇ ਨਾਲ ਇੱਕ ਕਾਲਰ ਨੇ ਉਹਨਾਂ ਦੀ ਗੱਲ ਸੁਣਦੇ ਆ ਤੇ ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਹੋਰ ਕਰਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਤੁਸੀਂ ਏਅਰ ਤੇ ਹੋ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਭਾਜੀ ਸ਼ਿਵਿੰਦਰ ਭਾਜੀ ਨਾਲ ਬਿਲਕੁਲ ਸਹਿਮਤ ਆ ਜੀ। ਜਿਸ ਤਰੀਕੇ ਨਾਲ ਹੁਣ ਉਹ ਪ੍ਰੋਜੈਕਟ ਕਰ ਰਹੇ ਨੇ, ਉਹੀ ਪ੍ਰੋਜੈਕਟ ਕਰ ਰਹੇ ਨੇ ਕਿ ਪੰਜਾਬ ਚ ਡਿਸਰਪਸ਼ਨ ਨਾ ਹੁੰਦੀ, ਉਸ ਕਰਕੇ ਹੀ ਆਪਾਂ ਫਾਰਮੂਲਾ ਵਾਪਸ ਲਿੱਤੇ ਨੇ। ਪਰ ਇਹਦੇ ਚ ਭਾਜੀ ਮੈਂ ਇੱਕ ਚੀਜ਼ ਥੋੜੀ ਸ਼ਿਵਿੰਦਰ ਜੀ ਨੂੰ ਪੁੱਛਣਾ ਵੀ ਚਾਹੁੰਦਾ ਵਾਂ ਤੇ ਐਡ ਵੀ ਕਰਨਾ ਚਾਹੁੰਦਾ ਵਾਂ। ਪਰ ਇੱਕ ਇਹ ਸੰਘਰਸ਼ ਨੇ ਭਾਜੀ ਇੰਨਾ ਜ਼ਰੂਰ ਦਰਸਾ ਦਿੱਤਾ ਹੈ ਕਿ ਮੋਦੀ ਜਾਂ ਬੀਜੇਪੀ ਅਨਡਿਫੀਟੇਬਲ ਨਹੀਂ ਹੈਗੀ। ਹੁਣ ਤੱਕ ਜਿੰਨੇ ਵੀ ਇਹਨਾਂ ਦੇ ਖਿਲਾਫ਼ ਸੰਘਰਸ਼ ਹੋਏ, ਚਾਹੇ ਉਹ CAA ਦੀ ਮੂਵਮੈਂਟ ਨੂੰ ਲੈ ਕੇ ਸੀਗਾ, ਚਾਹੇ ਆਰਟੀਕਲ 370 ਦੇ ਸੀਗਾ, ਇਹਨਾਂ ਨੇ ਬੜੇ ਪੁੱਠੇ ਸਿੱਧੇ ਤਰੀਕੇ ਨਾਲ ਉਹਨੂੰ ਫੇਲ ਕਰ ਦਿੱਤਾ। ਸਾਰਾ ਮੀਡੀਆ ਭਾਵੇਂ ਇਹਨਾਂ ਦੇ ਵੱਲ ਸੀਗਾ, ਜਿੱਦਾਂ ਮਰਜ਼ੀ ਸਮਝ ਲਈਏ ਵੀ ਇਹਨਾਂ ਨੇ ਫੇਲ ਕਰਤਾ। ਪਰ ਇਹ ਮੂਵਮੈਂਟ ਦੇ ਅੱਗੇ ਮੋਦੀ ਗਵਰਨਮੈਂਟ ਦੇ, ਮੈਂ ਮੋਦੀ ਗਵਰਨਮੈਂਟ ਕਹਾਂਗਾ ਜੀ, ਉਹਦੇ ਗੋਡੇ ਟੇਕਣਾ। ਬਾਕੀਆਂ ਨੂੰ ਭਾਜੀ ਇੰਨਾ ਜ਼ਰੂਰ ਹਿੰਮਤ ਦੇਗਾ ਵੀ ਇਹ ਅਨਡਿਫੀਟੇਬਲ ਨਹੀਂ ਹੈਗੇ, ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ, ਯੂਨਿਟੀ ਚ ਬਹੁਤ ਕੁਛ ਹੈਗਾ। ਜੇ ਇਹ ਸੰਘਰਸ਼ ਇੱਦਾਂ ਹੀ ਵਿੱਢਿਆ ਜਾਵੇ ਤੇ ਜਿੱਤ ਪੱਕੀ ਹੁੰਦੀ ਹੈ। ਪਲੱਸ ਮੇਰੇ ਖਿਆਲ ਚ ਭਾਜੀ ਕੁਛ ਨਾ ਕੁਛ ਤੇ ਬੀਜੇਪੀ ਨੂੰ ਇਹਦਾ ਨੁਕਸਾਨ ਹੋਏਗਾ ਹੀ ਹੋਏਗਾ। ਇਹ ਚੀਜ਼ ਉੱਪਰ ਮੈਂ ਭਾਜੀ ਇਹਨਾਂ ਦੀ ਕਮੈਂਟ ਲਵਾਂਗਾ। ਥੈਂਕ ਯੂ ਜੀ,
ਧੰਨਵਾਦ ਜੀ, ਧੰਨਵਾਦ ਤੁਹਾਡਾ। ਹਾਂਜੀ ਸ਼ੇਵਿੰਦਰ ਜੀ,
ਨੁਕਸਾਨ ਹੋ ਰਿਹਾ ਸੀਗਾ, ਨੁਕਸਾਨ ਤੋਂ ਡਰਦਿਆਂ ਨੇ ਅਸਲ ਵਿੱਚ ਇਹਨਾਂ ਨੂੰ ਇਹ ਕੰਮ ਕਰਨਾ ਪਿਆ, ਕਿਉਂਕਿ ਵੈਸਟਰਨ ਯੂਪੀ ਦਾ ਜਿਹੜਾ ਪੂਰਾ ਇਲਾਕਾ ਜਿਵੇਂ ਆਪਾਂ ਦੱਸਿਆ ਕਿ ਕਰੀਬ 170 ਦੇ ਕਰੀਬ ਸੀਟਾਂ ਨੇ ਉੱਥੇ, ਉਹਦੇ ਵਿੱਚੋਂ ਇਹ ਮੰਨ ਕੇ ਚੱਲੀਏ ਕਿ ਸਾਰਾ ਇਲਾਕਾ ਇਹਨਾਂ ਦੇ ਵਿਰੋਧ ਦੇ ਵਿੱਚ ਖੜਾ ਸੀਗਾ। ਜੇ ਆਪਾਂ ਆਲੇ ਦੁਆਲੇ ਦੀਆਂ ਸੀਟਾਂ ਗਿਣ ਲਈਏ ਵੈਸਟਰਨ ਯੂਪੀ ਜਿਹੜੀਆਂ, ਤਾਂ 210 ਬਣਦੀਆਂ ਨੇ। ਯੂਪੀ ਦੀਆਂ ਕੁੱਲ ਸੀਟਾਂ 425 ਨੇ ਵਿਧਾਨ ਸਭਾ ਦੀਆਂ। ਤੁਸੀਂ ਇਹ ਦੇਖੋ ਕਿ ਜੇ 200 ਸੀਟਾਂ ਉਲਟ ਹੋ ਗਈਆਂ ਤਾਂ ਸਾਰਾ ਹਿਸਾਬ ਕਿਤਾਬ ਵਿਗੜ ਜਾਂਦਾ ਹੈਗਾ। ਸੀਟ ਤਾਂ 50 ਵੀ ਹੋ ਜਾਣ ਤਾਂ ਵੀ ਹਿਸਾਬ ਕਿਤਾਬ ਵਿਗੜ ਜਾਂਦਾ। ਪਿਛਲੀ ਵਾਰੇ 320 ਸੀਟਾਂ ਲੈ ਕੇ ਆਏ ਸੀ ਸੱਤਾ ਦੇ ਵਿੱਚ। ਇਹਨਾਂ ਨੂੰ ਲੱਗਿਆ ਕਿ ਹੁਣ ਸਾਡੇ ਜਿਹੜਾ ਹੈਗਾ ਥੱਲੋਂ ਜਿਹੜੀ ਹੈਗੀ ਹੈ ਜ਼ਮੀਨ ਜਾ ਰਹੀ ਹੈਗੀ ਹੈ, ਇਸੇ ਕਰਕੇ ਇਹਨਾਂ ਨੂੰ ਜਿਹੜਾ ਇਹ ਕਦਮ ਪੁੱਟਣਾ ਪਿਆ ਜੀ।
ਦੋਸਤੋ ਪ੍ਰੋਗਰਾਮ ਦੇ ਵਿੱਚ ਮੈਂ ਆਪਣਾ ਸੁਨੇਹਾ ਵੀ ਦੇਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰ ਨੇ ਅੱਜ ਕੱਲ੍ਹ ਘਰਾਂ ਦੀ ਭਾਲ ਦੇ ਵਿੱਚ ਨੇ, ਮਾਰਕੀਟ ਹੌਟ ਹੋਈ ਹੋਈ ਹੈ, ਬਾਇਰਸ ਨੂੰ ਘਰ ਨਹੀਂ ਮਿਲ ਰਹੇ, ਫਸਟ ਟਾਈਮ ਬਾਇਰਸ ਨੇ, ਖਾਸ ਕਰਕੇ ਕਈ ਵਾਰੀ ਨਿਰਾਸ਼ ਹੋ ਜਾਂਦੇ ਨੇ ਵੀ ਅਸੀਂ ਪੈਸੇ ਵੀ ਜੋੜ ਕੇ ਰੱਖੇ ਹੋਏ ਆ, ਸਾਨੂੰ ਘਰ ਨਹੀਂ ਮਿਲ ਰਹੇ। ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਰੀਮੈਕਸ ਰੀਅਲਟੀ ਸਪੈਸ਼ਲਿਸਟ ਨਾਲ ਮੈਂ ਕੰਮ ਕਰਦਾ, 12-13 ਸਾਲਾਂ ਤੋਂ ਕੰਮ ਕਰ ਰਿਹਾ ਐਜ਼ ਰੀਅਲਟਰ। ਤੁਸੀਂ ਬਾਇਰ ਹੋ ਤੇ ਤੁਹਾਨੂੰ ਵਧੀਆ ਘਰ ਆ ਜਿਹੜਾ ਉਹ ਵਾਜੋ ਪ੍ਰਾਈਸ ਦੇ ਉੱਤੇ ਲੱਭ ਕੇ ਦੇਵਾਂਗੇ। ਬਾਕੀ ਕੱਲਾ ਇੱਥੇ ਬਰੈਂਪਟਨ ਮਿਸੀਸਾਗਾ ਚ ਨਹੀਂ, ਤੁਸੀਂ ਨਿਆਗਰਾ ਫਾਲਸ ਲੰਡਨ ਦੇ ਵਿੱਚ ਘਰ ਲੈਣੇ ਨੇ, ਤੁਸੀਂ ਪ੍ਰੀ ਕੰਸਟਰਕਸ਼ਨ ਹੋਮਸ ਲੈਣੇ ਨੇ, ਬੈਰੀ ਦੇ ਵਿੱਚ ਬੜੇ ਵਧੀਆ ਟਾਊਨ ਹਾਊਸਿਸ ਆਏ ਹੋਏ ਨੇ ਜੀ, ਤੇ ਤੁਸੀਂ ਜਾਂ ਤੁਸੀਂ ਵੌਨ ਦੇ ਵਿੱਚ ਜੇ ਫਸਟ ਟਾਈਮ ਬਾਹਰ ਨਹੀਂ ਰੀਸੇਲ ਹੋਮ ਸੋਰੀ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ, ਨਵਾਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਤਾਂ ਵੌਨ ਦੇ ਵਿੱਚ ਕਲਾਈਨਬਰਗ ਦੇ ਵਿੱਚ ਬੜੇ ਸੋਹਣੇ ਘਰ ਆਏ ਹੋਏ ਨੇ, ਤਾਲਮੇਲ ਕਰ ਲਿਓ 647-384-36 6473008436 ਮੇਰਾ ਨੰਬਰ ਹੈਗਾ ਜੀ। ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਕੋਈ ਕਮਰਸ਼ੀਅਲ ਇੰਡਸਟਰੀਅਲ ਪ੍ਰੋਪਰਟੀ ਲੈਣੀ ਹੈ, ਤੇ ਜਾਂ ਤੁਸੀਂ ਈਵਨ ਵਿੰਡਜ਼ਰ ਵੀ ਕੋਈ ਘਰ ਲੈਣਾ, ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜ਼ਰੂਰ। ਦੋਸਤੋ ਤੁਹਾਡੀਆਂ ਜਿਹੜੀਆਂ ਉਮੀਦਾਂ ਨੇ ਉਹਦੇ 'ਤੇ ਪੂਰਾ ਉਤਰਾਂਗੇ ਜੀ, ਤੁਹਾਨੂੰ ਵਧੀਆ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਘਰ ਆ ਜਿਹੜੇ ਉਹ ਪੂਰਾ ਪ੍ਰੋਸੈਸ ਕਿਵੇਂ ਖਰੀਦਿਆ ਜਾਂਦਾ। ਦੇਖੋ ਖਰੀਦਣ ਦਾ ਮਤਲਬ ਇਹ ਨਹੀਂ ਵੀ ਪੈਸੇ ਦੇ ਦਿੱਤੇ ਤੇ ਘਰ ਖਰੀਦ ਲਿਆ, ਬਹੁਤ ਸਾਰੇ ਸਟੈਪਸ ਹੁੰਦੇ ਨੇ ਲਿਸਟਿੰਗ ਦੇ ਵਿੱਚੋਂ, ਲਿਸਟਿੰਗ ਪ੍ਰੋਪਰਲੀ ਚੂਜ਼ ਕਰਕੇ ਫਿਰ ਤੁਹਾਨੂੰ ਘਰ ਦਿਖਾਉਣੇ, ਉਸ ਤੋਂ ਬਾਅਦ ਤੁਹਾਡੇ ਹਮੇਸ਼ਾ ਹਿੱਤਾਂ ਨੂੰ ਪਹਿਲ ਦੇਣੀ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨੇ, ਪ੍ਰੋਪਰ ਉਹਦੀ ਘਰ ਦੀ ਇੰਸਪੈਕਸ਼ਨ ਵਗੈਰਾ ਕਰਾ ਕੇ ਮੋਰਗੇਜ ਬ੍ਰੋਕਰ ਆ ਜਿਹੜਾ ਉਹਦਾ ਪ੍ਰੋਪਰ ਡੇ ਦੇ ਉੱਤੇ ਪ੍ਰੋਪਰ ਕਲੋਜ਼ਿੰਗ ਹੋਵੇ, ਸਾਰਾ ਪ੍ਰੋਸੈਸ ਆ ਜਿਹੜਾ ਉਹਦੀ ਵਿਆਖਿਆ ਕਰਕੇ ਤੇ ਫਿਰ ਤੁਹਾਡੇ ਨਾਲ ਨਾਲ ਚੱਲਦੇ ਹਾਂ ਜੀ, ਜਿੰਨੀ ਦੇਰ ਤੱਕ ਤੁਹਾਡੇ ਘਰ ਦੀ ਕਲੋਜ਼ਿੰਗ ਨਹੀਂ ਹੋ ਜਾਂਦੀ। ਕੌਂਡੋਜ਼ ਬੁੱਕ ਕਰਵਾਉਣੀਆਂ ਨੇ ਬਰੈਂਪਟਨ ਦੇ ਵਿੱਚ ਸ਼ੋਪਰਸ ਵਰਲਡ ਕੋਲ, ਅਸੀਂ ਸਟੈਲਾ ਦਾ ਦੂਸਰਾ ਟਾਵਰ ਆ ਜਿਹੜਾ ਉਹ ਵੇਚ ਰਹੇ ਹਾਂ ਜੀ। ਸਟਿਲ ਸਾਡੇ ਕੋਲ ਸੋਹਣੀਆਂ ਕੌਂਡੋਜ਼ ਹੈਗੀਆਂ ਨੇ ਉੱਪਰਲੀਆਂ ਫਲੋਰ ਤੇ, 25-ਦੀਵੀਂ ਫਲੋਰ ਦੇ ਉੱਤੇ, ਲੋਅਰ ਫਲੋਰ ਤੇ ਵੀ ਹੈਗੀਆਂ ਨੇ। ਤਾਲਮੇਲ ਕਰ ਲਿਓ 647-384-36। ਕਈ ਵਾਰ ਸਾਡੇ ਕੋਲ ਕਈ ਸ਼ਹਿਰਾਂ ਦੇ ਵਿੱਚ 5 ਸਾਲ ਦੀ ਰੈਂਟਲ ਗਰੰਟੀ ਵਾਲੀਆਂ ਕੌਂਡੋਜ਼ ਵੀ ਹੁੰਦੀਆਂ ਨੇ, ਇਨਵੈਸਟਮੈਂਟ ਪੁਆਇੰਟ ਆਫ ਵਿਊ ਤੋਂ ਵਧੀਆ ਹੁੰਦੀਆਂ ਨੇ। 6473008436 ਮੇਰਾ ਨੰਬਰ ਆ। ਬੈਰੀ ਦੇ ਵਿੱਚ ਖਾਸ ਕਰਕੇ ਤੁਸੀਂ ਟਾਊਨ ਹਾਊਸ ਬੁੱਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰਿਓ। ਸ਼ਿਵਿੰਦਰ ਸਾਡੇ ਨਾਲ ਨੇ ਜੀ, ਸਾਡੇ ਕੋਲ ਅਜੇ ਕਾਫੀ ਮਿੰਟ ਹੈਗੇ ਨੇ, ਸਾਡੀ ਗੱਲਬਾਤ ਚੱਲ ਰਹੀ ਹੈ ਕਿਸਾਨੀ ਸੰਘਰਸ਼ ਦੇ ਸੰਬੰਧ ਦੇ ਵਿੱਚ ਹੀ। ਸ਼ਿਵਿੰਦਰ ਜੀ ਚਲੋ, ਇਹ ਤਾਂ ਸਾਡੇ ਜਿਹੜੇ ਕਾਲਰ ਸੀ ਉਹਨਾਂ ਨੇ ਵੀ ਦੱਸਿਆ ਕਿ ਇਹ ਜਿਹੜੀ ਪਹਿਲਾਂ ਲੋਕਾਂ ਦੇ ਮਨਾਂ 'ਚ ਇਹ ਗੱਲ ਵੜ ਗਈ ਸੀ ਬਈ ਜਿਹੜਾ ਇਹ ਰੱਥ ਚੱਲ ਰਿਹਾ ਹੁਣ ਮੋਦੀ ਸਾਹਿਬ ਦਾ, ਇਹਦੇ ਮੂਹਰੇ ਕੋਈ ਰੁਕਾਵਟ ਨਹੀਂ, ਤੇ ਕਿਸਾਨਾਂ ਨੇ ਇਸ ਰੱਥ ਨੂੰ ਇਹਦੀ ਸਪੀਡ ਵੀ ਸਲੋਅ ਕਰਤੀ ਤੇ ਇਹਦੀ ਡਾਇਰੈਕਸ਼ਨ ਵੀ ਮੋੜਤੀ ਤੇ ਉਹਦੇ ਟਾਇਰ ਟੂਰ ਵੀ ਜਿਹੜੇ ਪੈਂਚਰ ਆ ਜਿਹੜੇ ਹੁਣ ਕਰਤੇ ਆ। ਦੂਸਰੀ ਗੱਲ ਇਹ ਆ ਬਈ ਆਲਰੇਡੀ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਾਂ ਦੁਨੀਆਂ ਭਰ ਦੇ ਵਿੱਚ, ਕਿਸਾਨੀ ਦਾ ਜਿਹੜਾ ਕਿੱਤਾ ਉਹ ਫਾਇਦੇਮੰਦ ਨਹੀਂ ਰਿਹਾ, ਸਾਰੀ ਦੀ ਸਾਰੀ ਕਿਸਾਨੀ ਸੰਕਟ ਦੇ ਵਿੱਚ ਆ, ਤੇ ਇਸ ਸੰਕਟ ਦਾ ਫਾਇਦਾ ਲੈਣ ਦੇ ਲਈ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹ ਬੜੇ ਲੁਭਾਉਣੇ ਢੰਗਾਂ ਦੇ ਨਾਲ ਕਹਿੰਦੇ ਤਾਂ ਇਹ ਨੇ ਕਿ ਤੁਹਾਡੀ ਜ਼ਿੰਦਗੀ ਅਸੀਂ ਸੁਧਾਰਾਂਗੇ, ਅਸੀਂ ਇੰਡਸਟਰੀਅਲਾਈਜੇਸ਼ਨ ਨੂੰ ਤੇਜ਼ ਕਰਾਂਗੇ, ਤੇ ਅਸੀਂ ਮਤਲਬ ਉਹੋ ਜਿਹੀਆਂ ਚੀਜ਼ਾਂ ਬੀਜੋ ਜਿਹੜੀਆਂ ਤੁਹਾਨੂੰ ਅਸੀਂ ਕਹਿੰਦੇ ਹਾਂ ਤੇ ਤੁਹਾਨੂੰ ਉਹਦਾ ਮੁਨਾਫਾ ਜਿਹੜਾ ਦਵਾਵਾਂਗੇ ਤੇ ਤੁਹਾਡੀ ਜ਼ਿੰਦਗੀ ਬਦਲੂ। ਅਸਲ ਦੇ ਵਿੱਚ ਉਹ ਚੀਜ਼ਾਂ ਮਲਟੀਨੈਸ਼ਨਲ ਜਿਹੜੀਆਂ ਕੰਪਨੀਆਂ ਨੇ ਕਾਰਪੋਰੇਟ ਸੈਕਟਰ ਆ ਉਹਨੂੰ ਤਾਂ ਉਹ ਫਾਇਦਾ ਦਿੰਦੀਆਂ ਨੇ, ਪਰ ਓਵਰਆਲ ਕਿਸਾਨੀ ਦੇ ਉਲਟ ਜਾਂਦੀਆਂ ਨੇ। ਹੁਣ ਆਮ ਲੋਕ ਵੀ ਬਹੁਤ ਵਾਰੀ ਇਹ ਗੱਲ ਸੁਣਦੇ ਨੇ, ਕਹਿਣਗੇ ਜੀ ਇਹ ਤਾਂ ਹੁਣ ਇਨਐਵੀਟੇਬਲ ਆ ਚੀਜ਼, ਇਹ ਤਾਂ ਹੁਣ ਹੋਣਾ ਹੀ ਹੋਣਾ ਜੀ। ਕਿਸਾਨੀ ਆ ਜਿਹੜੀ ਉਹ ਕਹਿੰਦੇ ਪਤਾ ਕੀ ਆ, ਉਹ ਕਹਿੰਦੇ ਜੀ ਮਾਡਰਨਾਈਜੇਸ਼ਨ ਕਰੋ, ਤੇ ਲੋਕ ਵੀ ਕਹਿ ਦਿੰਦੇ ਨੇ ਵੀ ਜਿੰਨੀ ਦੇਰ ਤਾਈਂ ਮਾਡਰਨਾਈਜੇਸ਼ਨ ਨਹੀਂ ਹੁੰਦੀ ਉਨੀ ਦੇਰ ਤਾਈਂ ਤਾਂ ਕਿਸਾਨਾਂ ਦੀ ਹਾਲਤ ਸੁਧਰ ਨਹੀਂ ਸਕਦੀ। ਉਹਨਾਂ ਨੂੰ ਪਤਾ ਨਹੀਂ ਵੀ ਇਹ ਮਾਡਰਨਾਈਜੇਸ਼ਨ ਦੇ ਨਾਂ ਦੇ ਥੱਲੇ ਜਿਹੜਾ ਕੋਈ ਕਿਸਾਨ ਰੋਟੀ ਦੀਆਂ ਵਧੀਆ ਦੋ ਬੁਰਕੀਆਂ ਖਾਂਦਾ ਜੇ, ਇਹ ਉਹ ਵੀ ਉਹਦੀ ਰੋਟੀ ਖੋਣ ਦੀ ਗੱਲ ਚੱਲ ਰਹੀ ਹੈ, ਇਹ ਕਿਵੇਂ ਸਮਝਾਇਆ ਜਾਵੇ?
ਚਰਨਜੀਤ, ਇਹਦਾ ਤਾਂ ਸਿੱਧੇ ਤੌਰ ਤੇ ਸਭ ਤੋਂ ਵਧੀਆ ਢੰਗ ਤੋਂ ਸਾਡੇ ਕਿਸਾਨਾਂ ਨੇ ਸਮਝਾਇਆ, ਕਿਸਾਨ ਆਗੂਆਂ ਨੇ ਸਮਝਾਇਆ, ਕਿਸਾਨ ਅੰਦੋਲਨ ਨੇ ਸਮਝਾਇਆ। ਕਹਿ ਲਓ ਵੀ ਕਿਸਾਨ ਅੰਦੋਲਨ ਇੱਕ ਚਲਦੀ ਫਿਰਦੀ ਯੂਨੀਵਰਸਿਟੀ ਸੀਗੀ। ਉਹਨਾਂ ਨੇ ਦੱਸਿਆ ਹੈਗਾ ਕਿ ਕਿਵੇਂ ਜਿਹੜੇ ਸਰਕਾਰਾਂ ਇਹ ਕੰਮ ਕਰਦੀਆਂ ਨੇ, ਨੀਤੀਆਂ ਲਿਆਉਂਦੀਆਂ ਨੇ, ਇਹ ਕੌਮਾਂਤਰੀ ਪੱਧਰ ਦੇ ਉੱਤੇ ਹੋਏ ਸਮਝੌਤੇ ਨੇ ਜਿਹਦੇ ਕਰਕੇ ਇਹ ਕੰਮ ਹੋਇਆ ਹੈਗਾ ਜਾਂ ਹੁੰਦਾ ਹੈਗਾ। ਤੇ ਦੂਜੇ ਮਸਲਾ ਇਹ ਹੈਗਾ ਕਿ ਇਹਨੂੰ ਸਮਝਾਉਣ ਲਈ ਮੈਨੂੰ ਲੱਗਦਾ ਜਿੱਥੋਂ ਤੱਕ ਜਿਹੜੇ ਲੋਕ ਪੰਜਾਬ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਸੀ ਚਰਨਜੀਤ, ਉਹਨਾਂ ਨੂੰ ਤਾਂ ਮੋਟਾ ਮੋਟਾ ਸਾਰਾ, ਤੁਸੀਂ ਨਾ ਉਰੇ ਪੰਜਾਬ ਆ ਕੇ ਦੇਖੋ ਤਾਂ ਉਹਨਾਂ ਨੂੰ ਪਤਾ ਲੱਗ ਚੁੱਕਾ ਜੀ ਸਾਡਾ ਸ਼ੋਸ਼ਣ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ। ਮੈਂ ਆ ਪਿੱਛੇ ਜੇ ਜਦੋਂ ਇਹ ਰੱਦ ਵੀ ਹੋਏ ਸੀਗੇ ਫੈਸਲਾ ਹੋਇਆ ਵਾਪਸੀ ਦਾ, ਮੈਂ ਆਮ ਲੋਕਾਂ ਨੂੰ ਪੁੱਛਿਆ ਉਹਨਾਂ ਦੇ ਤੌਖਲੇ ਸੀਗੇ ਕਿ ਦੇਖੋ ਜੀ ਇਹ ਤਾਂ ਕੌਮਾਂਤਰੀ ਪੱਧਰ ਦੀਆਂ ਉਹ ਕੰਪਨੀਆਂ ਦੇ ਨਾਲ ਸਮਝੌਤੇ ਨੇ, ਸਾਨੂੰ ਡਰ ਆ ਇਹ ਥੋੜੇ ਦਿਨਾਂ ਬਾਅਦ ਫਿਰ ਵੀ ਇਹ ਕੰਮ ਕਰ ਸਕਦੇ ਆ, ਪਰ ਇਹ ਸਾਡੀ ਜਿੱਤ ਹੈ, ਪਰ ਦੁਬਾਰੇ ਜੇ ਕਰਨਗੇ ਅਸੀਂ ਫਿਰ ਸੰਘਰਸ਼ ਵਿੱਚ ਹਾਂ। ਮਤਲਬ ਕੀ ਆ, ਇਹ ਇੱਕ ਲੋਕਾਂ ਦੁਆਰਾ ਜਿਹੜੇ ਕੀ ਸਿਰ ਦੇ ਅੰਦੋਲਨ ਨੇ ਨਾ, ਉਹ ਯੂਨੀਵਰਸਿਟੀ ਦਾ ਵੀ ਕੰਮ ਕਰਦੇ ਨੇ। ਇਹਦੇ ਲਈ ਤੁਹਾਡਾ ਸਵਾਲ ਸੀਗਾ ਵੀ ਲੋਕਾਂ ਨੂੰ ਕਿਵੇਂ ਸਮਝਾਏ ਜਾਣ, ਲੋਕਾਂ ਨੂੰ ਜਨ ਅੰਦੋਲਨ ਨਾਲ ਸਮਝਾਏ ਜਾਂਦੇ ਨੇ, ਲੋਕਾਂ ਨੂੰ ਜਿਹੜਾ ਹੈਗਾ ਪ੍ਰੈਕਟੀਕਲ ਵਿੱਚ ਪੈ ਕੇ ਸਮਝਾਏ ਜਾਂਦੇ ਨੇ। ਉਂਝ ਤੁਸੀਂ ਆਪਾਂ ਇੱਥੇ ਰੇਡੀਓ ਤੇ ਘੰਟਾ ਬੋਲਦੀ ਬਿਲਕੁਲ ਹੀ ਜੇ ਸਮਝ ਸਕਦੇ, ਜਿਹਨੇ ਨਹੀਂ ਸਮਝਣਾ ਹੈਗਾ, ਸੌਖੇ ਢੰਗ ਨਾਲ ਸਮਝਣ ਲਈ ਜਨ ਅੰਦੋਲਨ ਚ ਕੁੱਦਣਾ ਪਊਗਾ। ਉਹ ਅੰਦੋਲਨ ਇੱਕ ਤਰ੍ਹਾਂ ਦੀ ਯੂਨੀਵਰਸਿਟੀ ਹੁੰਦੇ ਨੇ,
ਇਹਦਾ ਮਤਲਬ ਅੰਦੋਲਨ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ, ਸੰਘਰਸ਼ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ।
ਮੈਂ ਕਹਿੰਦਾ ਕਿ ਯੂਨੀਵਰਸਿਟੀ ਵਿੱਚ ਕਾਨੂੰਨ ਬਣਾ ਦੇਣਾ ਚਾਹੀਦਾ ਵਾ ਕਿ ਜਿਹਨੇ ਯੂਨੀਵਰਸਿਟੀ ਲਾਈਫ ਦੇ ਵਿੱਚ ਕੋਈ ਸਟਰਗਲ ਨਹੀਂ ਕੀਤੀ, ਕੋਈ ਅੰਦੋਲਨ ਚ ਨਹੀਂ ਆਇਆ, ਉਹਨੂੰ ਡਿਗਰੀ ਨਹੀਂ ਮਿਲਣੀ ਚਾਹੀਦੀ।
ਕਿਆ ਮਾਸਟਰ, ਪਰ ਉਹ ਇਹੋ ਜਿਹੇ ਅਸੂਲ ਕਿਉਂ ਬਣਾਉਣਗੇ ਜੀ, ਉਹ ਤਾਂ ਲੋਕਾਂ ਦੇ ਮਨਾਂ ਚ। ਸ਼ਿਵਿੰਦਰ ਜੀ, ਮੈਨੂੰ ਪੁਰਾਣੀ ਜ਼ਿੰਦਗੀ ਜਿਹੜੀ ਹੈਗੀ ਆ ਨਾ, ਉਹ ਯਾਦ ਆਉਂਦੀ ਆ। ਚਲੋ ਹੁਣ ਤਾਂ ਬਹੁਤ ਸਾਲ ਹੋ ਗਏ ਇੱਥੇ, ਮੈਂ ਪਹਿਲਾਂ ਵੇਰਵਾ ਵੀ ਦੇ ਕੇ ਹਟਿਆ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ, ਵੀ ਜਦੋਂ ਕੋਈ ਧਰਨਾ ਮੁਜ਼ਾਹਰਾ ਹੁੰਦਾ ਸੀ ਤੇ ਉਦੋਂ ਜਿਹੜੇ ਧਰਨੇ ਮੁਜ਼ਾਹਰੇ ਦੇ ਵਿੱਚ ਲੋਕ ਹੁੰਦੇ ਸੀ ਉਹ ਤਾਂ ਜ਼ਿੰਦਾਬਾਦ ਮੁਰਦਾਬਾਦ ਕਹਿੰਦੇ ਹੁੰਦੇ ਸੀ, ਕੋਲੋਂ ਦੀ ਲੋਕ ਆ ਜਿਹੜੇ ਉਹ ਮੂੰਹ ਵੱਟ ਕੇ ਪਾਸੇ ਦੀ ਲੰਘ ਜਾਂਦੇ ਸੀ। ਈਵਨ ਮੁਜ਼ਾਹਰਿਆਂ ਦੇ ਵਿੱਚ ਨਾ, ਬਿਜਲੀ ਬੋਰਡ ਦੇ ਵਿੱਚ ਜਾਂ ਟੀਚਰਾਂ ਦੇ ਮੁਜ਼ਾਹਰੇ ਹੋਣੇ ਜਾਂ ਕਿਸਾਨਾਂ ਦੇ ਕਈ ਵਾਰੀ ਮਤਲਬ ਧਰਨੇ ਧੁਰਨੇ ਹੋਣੇ, ਮਜ਼ਦੂਰਾਂ ਦੇ ਧਰਨੇ ਆਮ ਹੁੰਦੇ ਸੀ, ਫੈਕਟਰੀ ਵਰਕਰਾਂ ਦੇ ਧਰਨੇ ਲੁਧਿਆਣੇ ਬਹੁਤ ਹੁੰਦੇ ਸੀ, ਅਸੀਂ ਜਾਂਦੇ ਹੁੰਦੇ ਸੀ ਜੀ। ਪਰ ਕਈ ਵਾਰੀ ਰਿਸ਼ਤੇਦਾਰੀਆਂ 'ਚ ਜਾਣ ਪਛਾਣ ਵਾਲਿਆਂ ਨੇ ਨਾ ਕਲੰਕ ਜਿਹਾ ਸਮਝਣਾ ਵੀ ਬਈ ਜਿਹੜੇ ਲੋਕ ਇਹ ਜੇ ਕੰਮ ਕਰਦੇ ਨੇ ਨਾ, ਧਰਨੇ ਬਜ਼ਾਰਾਂ ਜਾਂਦੇ ਨੇ, ਵੀ ਉਹ ਛੇਕੇ ਜੇ ਹੋਏ ਹੁੰਦੇ ਨੇ ਸਮਾਜ 'ਚ, ਤੇ ਆਮ ਕਰਕੇ ਜੇ ਕਿਤੇ ਬੈਠਣਾ ਉੱਠਣਾ ਤੇ ਲੋਕਾਂ ਨੇ ਕਹਿਣਾ ਉਹ ਯਾਰ ਤੁਸੀਂ ਐਵੇਂ ਧਰਨੇ ਬਜ਼ਾਰਾਂ 'ਚ ਤੁਰੇ ਫਿਰਦੇ ਹੋ, ਕੁਛ ਨਿਕਲਦਾ ਨੁਕਲਦਾ ਤਾਂ ਹੈ ਨਹੀਂ। ਮਤਲਬ ਇਹ ਕਹਾਵਤ ਆਮ ਹੀ ਸੀ, ਖਾਸ ਕਰਕੇ ਕਿਸਾਨਾਂ ਦੇ ਪਰਿਵਾਰਾਂ 'ਚ ਸੀ, ਖਾਸ ਕਰਕੇ ਜਦੋਂ ਬਿਜਲੀ ਬੋਰਡ ਦੇ ਵਿੱਚ ਨਿੱਜੀਕਰਨ ਸ਼ੁਰੂ ਹੋਇਆ ਨਾ, ਬਹੁਤ ਧਰਨੇ ਬਜ਼ਾਰੇ ਹੁੰਦੇ ਸੀ, ਲੋਕਾਂ ਨੇ ਕਹਿਣਾ ਕੁਛ ਨਿਕਲਦਾ ਨੁਕਲਦਾ ਤਾਂ ਹੈ ਨਹੀਂ। ਬਸ ਇੱਕ ਮਿੰਟ ਰਹਿ ਗਿਆ ਤੇ ਤੁਸੀਂ ਇਹਦੇ ਤੇ ਕੀ ਕਮੈਂਟ ਕਰੋਗੇ?
ਦੇਖੋ, ਸੰਘਰਸ਼ਾਂ ਚ ਪਏ ਬਿਨਾਂ, ਸਟਰਗਲ ਕੀਤੇ ਬਿਨਾਂ, ਬੰਦੇ ਨੇ ਖੁਦ ਹੀ ਆਪਣੀ ਜੂਨ ਉਹ ਕੀਤੀ ਹੈ ਨਾ, ਸਵਾਰੀ ਹੈ ਨਾ, ਇੱਥੋਂ ਤੱਕ ਪਹੁੰਚੀ ਆਦਿ ਮਾਨਵ ਤੋਂ ਲੈ ਕੇ, ਉਹਨੇ ਵੀ ਸਟਰਗਲ ਕੀਤੀ ਆਪਣੀ ਲਾਈਫ ਨਾਲ, ਸਟਰਗਲ ਤੋਂ ਬਿਨਾਂ ਮੁਸ਼ਕਿਲ ਹੈਗਾ, ਅਸੰਭਵ ਹੈ ਕੁਛ ਵੀ ਨਵਾਂ ਮਿਲਣਾ। ਚਰਨਜੀਤ
ਸ਼ਿਵਿੰਦਰ ਜੀ, ਸਮਾਂ ਹੋ ਗਿਆ ਸਮਾਪਤ, ਤੇ ਦੋਸਤੋ ਹੁਣ ਆਪਾਂ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर, रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
इन्वेस्टमेंट अलर्ट।
जी हाँ, 125 एकड़ जमीन का टुकड़ा ब्रांट के शहर में, जिसके तीन साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी 9 की है। इसमें तीन बेडरूम का एक घर बना हुआ है, साथ में एक बड़ा शेड, एक बड़ा बान भी है। याद रखो, ये 82 एकड़ जमीन फार्मिंग दे वास्ते इस्तेमाल हो रही है। इट्स अ मनी प्रोड्यूसिंग प्रॉपर्टी, पोटेंशियल फ्यूचर डेवलपमेंट लैंड, एज इट इज राइट ऑन हाईवे 403। 125 एकड़ ऑफ लैंड इन ब्रांड। कॉल आरिफा मुजफ्फर 6478986245।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन 9058747171।
एना सोना कर लिया हुन अपलायंसेस भी स्टेनलेस स्टील दे ही चाहिए।
हाँ जी, स्टेनलेस स्टील दे अपलायंसेस मिलेंगे तानू ब्रैम्पटन टीवी एंड अपलायंसेस ते, जिसे फ्रिज, स्टोव, डिशवॉशर, थ्री पीस किचन बंडल, इसके अलावा फ्रंट लोड वॉशर एंड ड्रायर, एनर्जी सेवर, एनर्जी स्टार, ते टीवी सेक्शन एच सोनी, सैमसंग, पैनासोनिक, शार्प, हर साइज से हर ब्रांड दा टीवी विद द लोएस्ट प्राइसेस इन द टाउन, सिर्फ ब्रैम्पटन टीवी एंड अपलायंसेस ते। ब्रैम्पटन टीवी एंड अपलायंसेस 801 Bowie Drive West Brampton ya call karo 905-450-2828 905-450-2828।
Satnam Sri Vahguru Satnam Sri Vahguru Satnam Sri Vaheguru Satnam Sri Vaheguru Satnam Sri Vaheguru Satnam Sri Vaheguru
Satnam Sri Vaheguru Sahajiyo ਸਨਾਸਰੀ ਮਹਲਾ ਪੰਜਵਾਂ ਜਾ ਕੋ ਹਰ ਰੰਗਲਾ ਗੋ ਇਸ ਜੁਗ ਮੈਂ ਸੋ ਕਹੀਏ ਤਹਿ ਸੂਰਾ ਆਤਮ ਜਣੇ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗਲਾ ਗੋ ਇਸ ਜੁਗ ਮੈਂ सो कहियत है सूरा आत्म जने सगल वस्ता कै जाका सतगुर पूरा ठाकुर गाइए रंग सरणी पावन नाम त्यावन सहज समावन संग रहाओ जन के चरण वसै में रही रह संग पनीता देही जन की तूर देओ कृपा नित नानक कै सुख यही जन के चरण वसै में रही रह संग पनीता देही जन की तूर देओ कृपा नित नानक कै सुखे ही।
वाहिगुरु जी का खालसा, वाहिगुरु जी की फतेह। जुगो जुग अटल चवर शतर तख दे मालक ज्ञान दे सागर लासानी विरसा पूर्ण सतगुरु परम सन्मान योग सत्कार जो धन धन साहब श्री गुरु ग्रंथ साहिब जी महाराज दे अज दे अमृत वेले दे तनासी राग दे अंदर साहिब श्री गुरु अर्जन देव जी महाराज दे मुखारबिन तो उच्चारण कीती इलाही बाणी दे फरमान निता प्रती तरह गुरुद्वारा साहिब गुरु नानक निष्कान सेवा सेंटर 12414 ब्रह्मी रोड तो आप जी सरवण कर रहे हो। मेरे साहब सतगुरु सच्चे पातशाह जी फरमांदे हन कि प्यारियो इस जगत अंदर ओ मनुख सूरमा आख्या जांदा है जिसनू जिसदे हिरदे विच प्रभु दा प्यार पैदा हो जांदा है। पूरा गुरु जिस मनुख दा मददगार बन जांदा है प्यारियो ओ मनुख अपने मन नू जित लैंदा है, सारी सृष्टि ओहदे वस विच आ जांदी है, दुनिया दा कोई पदार्थ उसनू मोह नहीं सकता, पोह नहीं सकता। दिल दे प्यार नाल परमात्मा दी सिव सलाह करनी चाहीदी है, उस परमात्मा की शरण चित के रहना ਉਸਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਲੀਨ ਹੋ ਜਾਈਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਹਨ ਕਿ ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਚ ਮੇਰਾ ਸਰੀਰ ਪਵਿੱਤਰ ਹੋ ਜਾਏ। ਬਖਸ਼ਿਸ਼ ਕਰ, ਮਿਹਰ ਕਰ, ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ। ਮੇਰੇ ਵਾਸਤੇ ਸਭ ਤੋਂ ਵੱਡਾ ਇਹੋ ਹੀ ਸੁੱਖ ਹੈ। ਜਨ ਕੀ ਧੂੜ ਦੇਹੋ ਕਿਰਪਾਨਿਤ, ਨਾਨਕ ਕਹਿ ਸੁੱਕੇ। ਪਿਆਰਿਓ, ਜਿਸਨੂੰ ਇਹ ਆਨੰਦ ਪ੍ਰਭੂ ਦੇ ਦਿੰਦਾ ਹੈ, ਦੁਨੀਆਂ ਦੇ ਅੰਦਰ ਬੜੇ ਆਨੰਦ ਹਨ, ਬੜੇ ਆਨੰਦ ਹਨ, ਬੜੇ ਸੁੱਖ ਹਨ, ਪਰ ਜਿਸ ਆਨੰਦ ਦੀ ਗੱਲ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੀ ਪਾਤਸ਼ਾਹੀ ਆਨੰਦ ਸਾਹਿਬ ਜੀ ਅੰਦਰ ਫਰਮਾਉਂਦੇ ਹਨ ਕਿ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜੋ ਆਨੰਦ ਉਹਦੀ ਕਿਰਪਾ ਦੇ ਨਾਲ ਬਖਸ਼ਿਸ਼ ਹੁੰਦਾ ਹੈ, ਦੁਨੀਆਂ ਦੇ ਆਨੰਦ ਦੱਸੇ ਜਾ ਸਕਦੇ ਹਨ ਕੈਸਾ ਹੈ, ਸਵਾਦ ਦੱਸਿਆ ਜਾ ਸਕਦਾ ਹੈ, ਖੱਟਾ ਹੈ, ਮਿੱਠਾ ਹੈ, ਕੌੜਾ ਹੈ, ਪਰ ਇਹ ਆਨੰਦ ਨਹੀਂ ਦੱਸਿਆ ਜਾ ਸਕਦਾ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੋਂ ਕਿਆ ਕਹੀਏ। ਗੁੰਗੇ ਨੂੰ ਗੁੜ ਜਾਂ ਮਠਿਆਈ ਖੁਆਈਏ ਪਿਆਰਿਓ, ਤੇ ਉਹਦਾ ਸਵਾਦ ਦੱਸ ਨਹੀਂ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਸਵਾਦ ਨਹੀਂ ਆ ਰਿਹਾ, ਪਰ ਇਹ ਆਨੰਦ ਉਸ ਨੂੰ ਆਉਂਦਾ ਜੇ ਤੂੰ ਕਿਰਪਾ ਕਰਦਾ, ਜਿਸਨੂੰ ਤੂੰ ਜਣਾਏ ਸੋਈ ਜਾਂ ਜਾਣੇ, ਹਰ ਗੁਣ ਸਾਡੀ ਆਗ ਵਿਖਾਣੇ। ਪਰ ਇਹ ਆਨੰਦ ਕਦੋਂ ਮਿਲਦਾ ਹੈ? ਜੋ ਸਾਡੇ ਅੰਦਰੋਂ ਨਿੰਦਾ, ਚੁਗਲੀ, ਈਰਖਾ, ਦੁਸ਼ ਭਾਵਨਾ, ਕਿਸੇ ਦਾ ਬੁਰਾ ਕਰਨਾ, ਕਿਸੇ ਦਾ ਬੁਰਾ ਸੋਚਣਾ, ਕਿਸੇ ਨੂੰ ਨੀਵਾਂ ਦਿਖਾਉਣਾ, ਕਿਸੇ ਦੇ ਔਗਣ ਫੁੱਲਣੇ, ਕਿਸੇ ਚਿੱਕੜ ਸੁੱਟਣਾ, ਇਹ ਸਾਰੀਆਂ ਬਿਮਾਰੀਆਂ, ਸਾਰੀ ਮਹਿਲ ਜਦੋਂ ਅੰਦਰੋਂ ਨਿਕਲ ਜਾਂਦੀ ਹੈ, ਜਦੋਂ ਅੰਦਰ ਟਾਂਫੇ ਸ਼ੀਸ਼ੇ ਤਰ੍ਹਾਂ ਸਾਫ਼ ਹੋ ਜਾਂਦਾ, ਤੇ ਫਿਰ ਇਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਪਿਆਰਿਓ। ਸੁਆਉ ਪਿਆਰਿਓ, ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ, ਜੋਦੜੀ ਕਰੀਏ ਕਿ ਵਾਹਿਗੁਰੂ ਸਾਨੂੰ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਦਵਾਏ। ਇਹ ਜੋ ਬਿਮਾਰੀ ਸਾਡੇ ਅੰਦਰ ਹੈ, ਮੈਲ ਹੈ, ਜੋ ਪਰਮੇਸ਼ਰ ਦਾ ਨਾਮ ਅੰਦਰ ਟਿਕਣ ਨਹੀਂ ਦਿੰਦੀ, ਕਿਉਂਕਿ ਭਾਂਡਾ ਜਦੋਂ ਵੀ, ਕਿਉਂਕਿ ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ, ਭਾਂਡਾ ਤੇ ਉਹੀ ਪਿਆਰੂ ਚੰਗਾ ਹੁੰਦਾ ਜਿਹੜਾ ਉਹਨੂੰ ਪਾ ਜਾਂਦਾ ਹੈ। ਲੇਕਿਨ ਜਦੋਂ ਉਹਦੀ ਕਿਰਪਾ ਹੋਵੇ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਔਰ ਤੂੰ ਹੈ ਮੇਰਾ ਮਾਣਾ, ਉਹਦੀ ਕਿਰਪਾ ਦੇ ਨਾਲ ਹੀ ਉਹਨੂੰ ਜਾਣਿਆ ਪਛਾਣਿਆ ਜਾ ਸਕਦਾ। ਸੋ ਪਿਆਰਿਓ, ਆਓ ਅਰਦਾਸ ਬੇਨਤੀ ਕਰੀਏ, ਜੋਦੜੀ ਕਰੀਏ ਕਿ ਵਿਣ ਤਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਕੀ ਮੰਗਣਾ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚੋਇਓ, ਤਾਂ ਕਿ ਸਾਡੇ ਲੋਕ ਸੁਖੀ ਪਲੋਕ ਸੇਲੇ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ੍ਰੀ ਵਾਹਿਗੁਰੂ,
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 ਸਤਿਨਾਮ ਸ੍ਰੀ ਵਾਹਿਗੁਰੂ।
ਬੰਗਲਾ ਮੋਟਰ ਕਾਰ ਦਿਲਾ ਦੇ, ਇੱਕ ਨਹੀਂ ਦੋ ਚਾਰ ਦਿਲਾ ਦੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੌਰਗੇਜਿਸ ਕੇ ਮਯੰਕ ਭਟਨਾਗਰ ਜੀ, ਹਰ ਤਰ੍ਹਾਂ ਕੀ ਮੌਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕੰਡ ਮੌਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6476702023 6472 7022।
ਲਾਇਸੈਂਸ ਨੰਬਰ
10394।
ਸ਼ੈਸ਼ਨ ਘਰ ਦੇ ਗਹਿਣੇ ਖਰੀਦਣੇ ਹਨ ਤਾਂ ਡਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਛਾਪਾਂ, ਛੱਲੇ ਵਾਲੀਆਂ ਬਣਾਉਣੀਆਂ ਨੇ ਡਬਈ ਜਵੈਲਰਸ। ਨਵੀਂ ਸ਼ਿਪਮੈਂਟ ਚੈੱਕ ਕਰੋ ਡਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ, ਡਬਈ ਜਵੈਲਰਸ, ਡਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਕਵਰ ਸਾਹਿਬ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼। 416-465-1200 416-465-1200 ਤੇ ਸੰਪਰਕ ਕਰੋ।
ਕਰੋ ਇੱਕ
लोकेशन फिर कदे दूजी लोकेशन हर पासे ध्यान रखना पैंदा
घर दफ्तर दी चिंता मकाओ टैक्स स्पिरिट तो एचडी सिक्योरिटी कैमरा ते वीडियो डोरबेल इंस्टॉल करवाओ वाजिब कीमतां ते
तुसी इना तो नेटवर्किंग ते होम थिएटर भी इंस्टॉल करवा सकदे हो
बेस्ट कंसल्टेशन इंस्टॉलेशन ते आफ्टर सेल सर्विसेज ले याद रखो एक ही नाम टैक्स स्पिरिट कॉल करो 905-621-4100 यानी 905-621-4100
यूनिट 7-8770 द गोल्ड रोड ब्रैंटन विजिट www.techspirit.ca
ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ
ਉਹ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 ਜਗਦੀਸ਼ ਗਰੇਵਾਲ ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲ ਦਾ ਜਿਹੜਾ ਰੱਖੇ ਖਿਆਲ
कोई मांगे मीठा कोई कहे नमकीन एक बात तो पक्की है सब है इसके शौकीन ये है राजधानी राजधानी राजधानी
राजधानी स्वीट्स एंड रेस्टोरेंट के दो वेजिटेरियन लजीज खाने जिसके स्वाद के सभी हैं दीवाने फैमिली और फ्रेंड्स के साथ आकर खाइए या फिर केटरिंग करवाइए मिठाइयां ऐसी कि मजा आ जाए
ये है राजधानी राजधानी राजधानी
फोर लोकेशन से जीटीए और इन्फो विजिट rajdhaniswitch.ca
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਊਬਰ ਐਮਾਜ਼ਾਨ ਫਲੈਕ ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ ਆਖਰੀ ਵਾਰ ਕਦੋਂ ਇਹਨਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ ਗਿਗ ਵਰਕਰਸ united.ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ ਗਿਗ ਵਰਕਰਸ united.ca ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ
ਓ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
WTOR 770 ਤੋਂ ਪ੍ਰੋਗਰਾਮ ਖਬਰਸਾਨਾ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਮੈਂ ਜਗਦੀਸ਼ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੇ ਸੇਵਾ ਵਿਚ ਹਾਜ਼ਰ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ 7:30 ਤੋਂ ਲੈ ਕੇ 8:30 ਵਜੇ ਤੱਕ ਤੁਸੀਂ ਨਗਾਰਾ ਪ੍ਰੋਗਰਾਮ ਸੁਣਿਆ ਚਰਨਜੀਤ ਬਰਾੜ ਦੇ ਨਾਲ ਅਤੇ 8:30 ਤੋਂ ਲੈ ਕੇ 10 ਵਜੇ ਤੱਕ ਸਾਡੀ ਵਾਰੀ ਆਉਂਦੀ ਹੈ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਪਾਵਰ ਸਰਵਣ ਕਰਕੇ ਕਰਦੇ ਹਾਂ ਅਤੇ ਭਾਈ ਸਾਹਿਬ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਤੋਂ ਸਾਡੇ ਨਾਲ ਮੁਖਾਤਬ ਹੁੰਦੇ ਨੇ 8:42 ਦਾ ਸਮਾਂ ਹੋ ਚੁੱਕਿਆ ਦਿਨ ਅੱਜ ਮੰਗਲਵਾਰ ਹੈ ਨਵੰਬਰ ਮਹੀਨੇ ਦੀ 30 ਤਰੀਕ ਹੈ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤਾਪਮਾਨ ਇਸ ਸਮੇਂ 1 ਡਿਗਰੀ ਸੈਲਸੀਅਸ ਦੇ ਕਰੀਬ ਹੈ ਅਤੇ ਬਰਫ਼ ਪੈ ਰਹੀ ਹੈ ਥੋੜ੍ਹੀ ਥੋੜ੍ਹੀ ਅਤੇ ਲਗਾਤਾਰ ਇਹ ਬਰਫ਼ 12-1 ਵਜੇ ਤੱਕ ਪੈਂਦੀ ਰਹੇਗੀ ਅਤੇ 4-5 ਵਜੇ ਤੋਂ ਬਾਅਦ ਬੱਦਲਬਾਈ ਹੋਵੇਗੀ ਕੱਲ੍ਹ ਵੀ ਬੱਦਲਬਾਈ ਰਹੇਗੀ 7:31 ਦੇ ਉੱਤੇ ਸੂਰਜ ਚੜਿਆ ਅਤੇ 4:42 ਮਿੰਟ 'ਤੇ ਛਿਪੇਗਾ ਵਿੰਡਚਿਲ ਇਫੈਕਟ ਨਾਲ ਤਾਪਮਾਨ ਇਸ ਸਮੇਂ -3 ਡਿਗਰੀ ਸੈਲਸੀਅਸ ਮਹਿਸੂਸ ਹੋ ਰਿਹਾ ਹੈ ਪ੍ਰੋਗਰਾਮ ਖਬਰਸਾਰ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਯੂਨੀਵਰਸਿਟੀ ਤੋਂ ਗਰਚਾ ਬ੍ਰਦਰ ਔਰ ਇਹਨਾਂ ਦਾ ਨੰਬਰ ਨੋਟ ਕਰ ਲਓ 905-913-8500 ਹੋਮ ਲਾਈਫ ਯੂਨੀਵਰਸਿਟੀ ਨੂੰ ਤੁਸੀਂ ਕਾਲ ਕਰਨੀ ਹੈ ਜੁਆਇਨ ਕਰਨਾ ਹੈ ਹੋਮ ਲਾਈਫ ਯੂਨੀਵਰਸਿਟੀ ਨੂੰ ਕਿਉਂ ਕਿਉਂਕਿ ਇਹ ਆਲਮੋਸਟ 800 ਏਜੰਟਸ ਦੀ ਇੱਕ ਸਟਰੋਂਗ ਟੀਮ ਹੈ ਅਤੇ 5-star ਬ੍ਰੋਕਰੇਜ ਹੈ ਸੋ ਇਸ 5-star ਬ੍ਰੋਕਰੇਜ ਨਾਲ ਰਲ ਕੇ ਅਤੇ ਤੁਸੀਂ ਖੁਦ 5-star ਟ੍ਰੇਨਿੰਗ ਹਾਸਲ ਕਰੋਗੇ ਅਤੇ ਨਾਲ ਦੀ ਨਾਲ ਤੁਸੀਂ 5-star ਹੀ ਆਪਣਾ ਚੈੱਕ ਹਾਸਲ ਕਰੋਗੇ ਜੋ ਤੁਸੀਂ ਮਿਹਨਤ ਕਰੋਗੇ ਜੋ ਤੁਸੀਂ ਕੰਮ ਕਰੋਗੇ ਸੋ ਇਹਦੇ ਲਈ ਤੁਸੀਂ ਹੋਮ ਲਾਈਫ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਨਾ ਹੈ 905-913-8500 ਹੋਮ ਲਾਈਫ ਯੂਨੀਵਰਸਿਟੀ ਦਾ ਨੰਬਰ ਹੈ ਗਰਚਾ ਬਦਲ ਨੂੰ ਕਾਲ ਕਰ ਲੈਣੀ ਜੁਆਇਨ ਕਰਨ ਦੇ ਲਈ ਔਰ ਅਗਲਾ ਸਾਡਾ ਛੋਟਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ ਮੈਸੇਜ ਜੋ ਸਾਨੂੰ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਭੇਜਿਆ ਹੈ ਸੋ ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਅਜੀਤ ਕਰਚਾ ਨੇ ਭੇਜਿਆ ਜਿਹੜਾ ਉਹ ਕਹਿੰਦੇ ਨੇ ਕਿ ਨੈਵਰ ਗੈਟ ਟੂ ਅਟੈਚਡ ਟੂ ਐਨੀ ਵਨ ਅਨਲੈਸ ਦੇ ਆਲਸੋ ਫੀਲ ਦ ਸੇਮ ਫਾਰ ਯੂ ਬਿਕਾਜ਼ ਵਨ ਸਾਈਡਡ ਐਕਸਪੈਕਟੇਸ਼ਨ ਕੈਨ ਮੈਂਟਲੀ ਡਿਸਟਰੋਏ ਯੂ ਸੋ ਕਿਸੇ ਦੇ ਨਾਲ ਇੰਨੀ ਨੇੜਤਾ ਨਾ ਕਰੋ ਅਨਲੈਸ ਜੇ ਦੂਸਰਾ ਵੀ ਤੁਹਾਡੇ ਨਾਲ ਨੇੜਤਾ ਦਿਖਾਉਂਦਾ ਹੈ ਕਈ ਵਾਰੀ ਇੱਕ ਪਾਸੜ ਐਕਸਪੈਕਟੇਸ਼ਨ ਤੁਹਾਡੀ ਮਾਨਸਿਕ ਤੁਲਨ ਨੂੰ ਖਰਾਬ ਕਰ ਦਿੰਦੀ ਹੈ ਸੋ ਜਿਹੜਾ ਕਹਿੰਦੇ ਨੇ 50-50 ਹੋ ਗਿਆ ਅਤੇ ਪਰ ਹੋਇਆ ਕੁਛ ਵੀ ਨਹੀਂ ਹੁੰਦਾ ਹੈਗਾ ਅਤੇ ਉਹ ਫਿਰ ਜਦੋਂ ਐਕਸਪੈਕਟੇਸ਼ਨ ਵੱਧ ਜਾਂਦੀ ਹੈ ਕਿਸੇ ਤੋਂ ਅਤੇ ਉਦੋਂ ਵੀ ਸਾਡਾ ਜਿਹੜਾ ਮਾਨਸਿਕ ਸੰਤੁਲਨ ਆ ਉਹ ਖਰਾਬ ਹੁੰਦਾ। ਸੋ ਅੱਜ ਦੇ ਇਸ ਗੁੱਡ ਮਾਰਨਿੰਗ ਮੈਸ ਦੇ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ। ਇੱਕ ਹੋਰ ਉਹਨਾਂ ਨੇ ਭੇਜ ਦਿੱਤਾ ਹੈ, ਕਹਿੰਦੇ ਜ਼ਿਆਦਾ ਖੁਆਇਸ਼ਾਂ ਨਹੀਂ ਜ਼ਿੰਦਗੀ ਤੋਂ, ਬਸ ਅਗਲਾ ਕਦਮ ਪਿਛਲੇ ਕਦਮ ਤੋਂ ਬਿਹਤਰ ਹੋਵੇ। ਸੋ ਜੋ ਵੀ ਅੱਗੇ ਵਧਣਾ ਆਪਾਂ ਨੇ ਅੱਜ, ਉਹ ਪਹਿਲੇ ਕਦਮ ਦੇ ਨਾਲੋਂ ਬਿਹਤਰ ਹੋਵੇ। ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਦੇ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ। ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ ਅਤੇ ਨਾਲ ਦੇ ਨਾਲ ਹੋਮ ਲੈਸ ਸਰਵਿਸਿਜ਼ ਦੇ ਸਾਰੇ ਐਸੋਸੀਏਟ ਬੋਕਰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਇੱਛਾਵਾਂ ਅਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ। ਸੋ ਸਨੋਅ ਵਾਲਾ ਦਿਨ ਹੈ, ਡਰਾਈਵ ਵੈਰੀ 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 ਕੇਅਰਫੁਲੀ ਔਰ ਕਾਫ਼ੀ ਸਲਿਪਰੀ ਹੈ ਸੜਕ ਦੇ ਉੱਤੇ ਔਰ ਖਾਸ ਤੌਰ ਦੇ ਉੱਤੇ ਜਿਹੜੀਆਂ ਛੋਟੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਲਿਪਰੀ ਹੈ ਔਰ ਤੁਸੀਂ ਜਦੋਂ ਬ੍ਰੇਕ ਲਾਉਂਦੇ ਹੋ ਗੱਡੀ ਦੇ ਅਤੇ ਫਿਰ ਸਲਿਪ ਕਰਦੇ ਆ ਅਤੇ ਐਂਟੀ ਲੋਕ ਬ੍ਰੇਕ ਐਕਸ਼ਨ ਦੇ ਵਿੱਚ ਆਉਂਦੇ ਨੇ, ਤੁਸੀਂ ਜਿੰਨਾ ਮਰਜ਼ੀ ਪੈਡਲ ਦੱਬੀ ਚੱਲੋ ਉਹਨੇ ਉਦੋਂ ਬਾਅਦ ਹੋਰ ਪ੍ਰੈਸ਼ਰ ਬ੍ਰੇਕਾਂ 'ਤੇ ਨਹੀਂ ਪਾਉਣਾ, ਉਹ ਨਹੀਂ ਰੁਕਣੇਗੀ ਅਤੇ ਪੈਨਿਕ ਦੇ ਵਿੱਚ ਨਹੀਂ ਹੋਣਾ ਗਾ ਅਤੇ ਉਦੋਂ ਤੁਸੀਂ ਆਪਣੇ ਆਪ 'ਤੇ ਕੰਟਰੋਲ ਜ਼ਰੂਰ ਰੱਖਣਾ ਕਿਉਂਕਿ ਭਾਵੇਂ ਗੱਡੀ 20 ਦੀ ਸਪੀਡ 'ਤੇ ਆ, 30 ਦੀ ਸਪੀਡ ਦੇ ਉੱਤੇ ਆ, ਫਿਰ ਵੀ ਇਹ ਰੋਕਣੀ ਔਖੀ ਹੋ ਜਾਂਦੀ ਹੈ। ਉੱਧਰੋਂ ਸਟੋਪ ਸਾਈਨ ਜਾਂ ਲਾਈਟਾਂ ਮੂਹਰੇ ਆਈਆਂ ਹੁੰਦੀਆਂ ਨੇ ਅਤੇ ਉੱਧਰੋਂ ਗੱਡੀ ਰੁਕਦੀ ਨਹੀਂ ਅਤੇ ਫਿਰ ਜਿਹੜਾ ਜਾਨ ਉਹ ਹੱਥ ਦੇ ਵਿੱਚ ਆਈ ਹੁੰਦੀ ਹੈ ਕਿ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਅਤੇ ਨਹੀਂ ਰੁਕਦੇਗੀ। ਸੋ ਕੇਅਰਫੁਲ। ਅੱਜ ਮੌਸਮ ਕੁਛ ਇਸ ਤਰ੍ਹਾਂ ਦਾ ਹੀ ਹੈ ਕਿ ਬਰਫ਼ ਪਈ ਹੈ, ਬਰਫ਼ ਪੈਣ ਤੋਂ ਬਾਅਦ ਫਰੀਜ਼ ਹੋਈ ਹੈ, ਫਰੀਜ਼ ਹੋਣ ਤੋਂ ਬਾਅਦ ਥੋੜ੍ਹੀ ਜਿਹੀ ਜਿਹੜੀ ਆਈਸ ਬਣੀ ਹੈ ਸੜਕਾਂ 'ਤੇ, ਗੱਡੀਆਂ ਸਲਿਪ ਹੋ ਰਹੀਆਂ ਨੇ, ਕਈ ਗੱਡੀਆਂ ਆਸੇ ਪਾਸੇ ਤੁਹਾਨੂੰ ਜਿਹੜੀਆਂ ਸੜਕ ਤੋਂ ਡਿੱਗੀਆਂ ਵੀ ਮਿਲਣਗੀਆਂ। ਸਿਮਨ ਸੈਣੀ ਜੀ ਨੇ ਮੇਰੇ ਨਾਲ, ਜਿਹੜੇ ਕਿ ਸਿਆਣੇ ਨੇ ਅਤੇ ਅੱਜ ਸਟੂਡੀਓ 'ਚ ਨਹੀਂ ਆ ਰਹੇ ਗੇ ਅਤੇ ਸਿਰਫ ਘਰੋਂ ਬੈਠ ਕੇ ਅੱਜ ਕਾਲ ਕਰ ਰਹੇ ਨੇ ਅਤੇ ਗੱਡੀ ਨਹੀਂ ਚਲਾ ਰਹੇ ਗੇ। ਸਿਮਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰਵਾਲ ਜੀ, ਪਹਿਲਾਂ ਤੇ ਤੁਹਾਨੂੰ ਔਰ ਰੇਡੀਓ ਖਬਰ ਸਾਹ ਸੁਣ ਰਹੇ ਸਾਰੇ ਲਿਸਨਰਸ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ।
ਵੈਰੀ ਗੁੱਡ ਮਾਰਨਿੰਗ। ਔਰ ਬਾਹਰ ਜੋ ਜਾਣਾ, ਵੀ ਵੈਰੀ ਕੇਅਰਫੁਲ। ਮੈਂ ਇਸ ਲਈ ਕਹਿ ਰਿਹਾ, ਅੱਜ ਦੋ ਤਿੰਨ ਵਾਰ ਮੇਰੀ ਗੱਡੀ ਮਸਾਂ ਰੁਕੀ ਹੈ
ਜੀ। ਨਹੀਂ ਨਹੀਂ, ਬੀ ਕੇਅਰਫੁਲ ਸੀਰੀਅਸਲੀ, ਔਰ ਸਾਰੇ ਜੀ ਬਿਲਕੁਲ ਧਿਆਨ ਦੇ ਨਾਲ ਡਰਾਈਵ ਕਰਨ, ਔਰ ਸਪੈਸ਼ਲੀ ਜਦੋਂ ਅਜੇ ਸ਼ੁਰੂਆਤ ਹੁੰਦੀ ਹੈ, ਆਪਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਵਿੰਟਰ ਸ਼ੁਰੂ ਹੋ ਗਈ, ਪਹਿਲੀ ਦੂਜੀ ਸਨੋਅ ਹੁੰਦੀ ਹੈ, ਉਦੋਂ ਤੱਕ ਅਸੀਂ ਜਿਹੜਾ ਉਹ ਐਕਸਪਰਟ ਨਹੀਂ ਹੋਏ ਹੁੰਦੇ ਸਨੋਅ ਤੇ ਚਲਾਉਣ ਦੇ ਲਈ, ਅਸੀਂ ਯੂਜ਼ ਟੂ ਹੁੰਦੇ ਸਮਰ ਦੇ ਲਈ। ਸੋ ਇਸ ਕਰਕੇ ਬੀ ਵੈਰੀ ਕੇਅਰਫੁਲ।
ਸੋ ਇੱਕ ਦੇਖੀ ਹੈ ਗੱਲ ਕਿ ਜਦੋਂ ਆਪਾਂ ਬ੍ਰੇਕ ਲਾਉਂਦੇ ਹਾਂ, ਫਿਰ ਐਂਟੀ ਲੋਕ ਬ੍ਰੇਕ ਲੱਗ ਜਾਂਦੇ ਆ,
ਜ਼ਿਆਦਾ ਸਲਿਪ ਕਰਦੀ ਹੈ,
ਤੇ ਉਹ ਵੀਲ ਲੋਕ ਨਹੀਂ ਹੋਣ ਦਿੰਦੀ ਗੀ, ਵੀਲ ਐਂਟੀ ਸਕਿਡ ਲੋਕ, ਐਂਟੀ ਸਕਿਡ ਬ੍ਰੇਕ ਵੀ ਇਹਨਾਂ ਨੂੰ ਕਹਿੰਦੇ ਨੇ। ਜਦੋਂ ਗੱਡੀ ਦੇ ਚਾਰੇ ਵੀਲ ਲੋਕ ਹੋ ਜਾਣ ਨਾ, ਫਿਰ ਉਹ ਕਿਸੇ ਪਾਸੇ ਨੂੰ ਵੀ ਸਕਿਡ ਹੋ ਸਕਦੀ ਹੈ। ਜੇ ਉਹਦੇ ਵੀਲ ਲੋਕ ਨਹੀਂ ਹੈਗੇ, ਤੇ ਜਿਸ ਤਰ੍ਹਾਂ ਐਂਟੀ ਲੋਕ ਬ੍ਰੇਕ ਦਾ ਕੰਮ ਹੈ ਕਿ ਉਹਨਾਂ ਨੇ ਤੁਹਾਡੇ ਵੀਲ ਨਹੀਂ ਲੋਕ ਹੋਣ ਦੇਣੇ, ਜਦੋਂ ਵੀਲ ਲੋਕ ਹੋਏ ਤੇ ਉਹਨੇ ਜਦੀ ਬ੍ਰੇਕ ਦਾ ਪ੍ਰੈਸ਼ਰ ਕੰਮ ਕਰ ਦੇਣਾ ਤਾਂ ਜੋ ਕਿ ਵੀਲ ਘੁੰਮਦਾ ਰਹੇ, ਜਿੰਨੀ ਦੇਰ ਵੀਲ ਘੁੰਮਦਾ ਰਹੇਗਾ ਉਨੀ ਦੇਰ ਤੁਹਾਨੂੰ ਸਟੀਅਰਿੰਗ ਕਰਨ ਦੇ ਵਿੱਚ ਠੀਕ ਰਹੇਗਾ, ਅਸਿਸਟ ਹੋਵੇਗਾ। ਜੇਕਰ ਵੀਲ ਲੋਕ ਹੋ ਜਾਂਦੇ ਨੇ ਤੇ ਫਿਰ ਗੱਡੀ ਜ਼ਿਆਦਾ ਸਕਿਡ ਕਰਦੀ ਹੈ, ਜ਼ਿਆਦਾ ਸਲਿਪ ਕਰਦੀ ਹੈ, ਨਾਲ ਦੀ ਲੇਨ ਦੇ ਵਿੱਚ ਵੀ ਜਾ ਸਕਦੀ ਹੈ, ਅਤੇ ਫਿਰ ਉਹਨੇ ਮੁੜਨਾ ਵੀ ਨਹੀਂ ਗਾ। ਜਿੰਨਾ ਕੁ ਸਟੀਅਰਿੰਗ ਮੋੜ ਦਿੱਤਾ, ਭਾਵੇਂ ਤੁਸੀਂ ਸਟੀਅਰਿੰਗ ਮੋੜਿਆ ਹੋਇਆ, ਪਰ ਫਿਰ ਵੀ ਉਹ ਸਿੱਧੀ ਜਾਵੇਗੀ। ਪਰ ਜੇਕਰ ਵੀਲ ਘੁੰਮ ਰਹੇ ਨੇ ਹੌਲੀ ਹੌਲੀ, ਤੇ ਫਿਰ ਉਹ ਫਿਰ ਸਟੀਅਰਿੰਗ ਵੀ ਤੁਸੀਂ ਕੰਟਰੋਲ ਕਰ ਸਕਦੇ ਹੋ। ਸੋ ਐਂਟੀ ਲੋਕ ਬ੍ਰੇਕ ਚੰਗੇ ਵੀ ਨੇ, ਪਰ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਇਹ ਬ੍ਰੇਕ ਕਿੱਥੋਂ ਆਨ ਹੋ ਗਏ ਤੇ ਹੁਣ ਤਾਂ ਗੱਡੀ ਰੁਕਣੀ ਨਹੀਂ ਗੀ, ਇਹਦੇ ਕਰਕੇ ਨਹੀਂ ਰੁਕੇਗੀ, ਪਰ ਐਕਚੁਅਲੀ ਉਹ ਅਸਿਸਟ ਕਰਦੇ ਨੇ ਤੁਹਾਡੀ ਗੱਡੀ ਨੂੰ ਰੋਕਣ ਦੇ ਲਈ।
ਜੀ ਬਿਲਕੁਲ ਜੀ।
ਸੋ ਕਦੇ ਹੋਇਆ ਤੁਹਾਡੇ ਨਾਲ ਇੱਦਾਂ ਕਿ ਜਦੋਂ ਤੁਸੀਂ ਬ੍ਰੇਕ ਲਾਏ ਹੋਣ, ਇਕਦਮ ਪੈਨਿਕ 'ਚ ਆ ਕੇ ਤੇ ਐਂਟੀ ਲੋਕ ਬ੍ਰੇਕ ਐਕਸ਼ਨ ਦੇ ਵਿੱਚ ਆ ਗਏ ਹੋਣ ਤੇ ਗੱਡੀ ਸਿੱਧੀ ਜਾਂਦੀ ਹੋਵੇ? ਹਰ ਕਿਸੇ ਨਾਲ ਹੁੰਦਾ, ਐਵਰੀ ਡੇ ਹੁੰਦਾ, ਜਦੋਂ ਸਨੋਅ ਪਈ ਹੁੰਦੀ ਆ ਗੱਡੀ 'ਚ ਸਨੋਅ, ਤੋਂ ਤੁਸੀਂ ਚਲਾਉਂਦੇ ਗੱਡੀ ਲਾਜ਼ਮੀ ਸਕਿਡ ਕਰਦੀ ਕਰਦੀ ਆ।
ਜਦੋਂ ਮੈਂ ਸਨੋਅ 'ਚ ਚਲਾਨੀ ਹੈਗੀ ਆ, ਮੇਰੀ ਸਪੀਡ 10-20 ਤੋਂ ਉੱਪਰ ਹੀ ਨਹੀਂ ਹੁੰਦੀ, ਚਾਂਸ ਹੀ ਨਹੀਂ ਹੈਗਾ।
ਈਵਨ 10 ਦੇ ਉੱਤੇ ਵੀ ਆਨ ਹੋ ਜਾਂਦੇ ਨੇ ਇਹ।
ਨਹੀਂ, ਅਗਰ ਤੁਸੀਂ ਬਿਲਕੁਲ ਸਲੋ ਡਰਾਈਵ ਕਰ ਰਹੇ ਹੈਗੇ ਹੋ ਔਰ ਸਲਿਪਰੀ ਮੋਡ ਆਨ ਹੈ ਤੁਹਾਡੀ ਗੱਡੀ ਦਾ, ਦੈਨ ਬਹੁਤ ਰੇਅਰ ਚਾਂਸਸ ਹੁੰਦੇ ਨੇ ਕਿ ਗੱਡੀ ਸਲਿਪ ਕਰੇ। ਹੁਣ ਜੇ ਤੁਸੀਂ ਚਲਾਣੀ ਤੇਜ਼ ਹੈ, ਦੈਨ ਤਾਂ ਡੈਫੀਨਿਟਲੀ ਯਾਰ ਉਹ ਨਹੀਂ
ਗਿਵ ਯੂ। ਆਓ ਆਪਾਂ ਗੱਲ ਕਰੀਏ ਇਹ ਜਿਹਨੂੰ ਪਤਾ ਐਂਟੀ ਲੋਕ ਬ੍ਰੇਕਸ ਦਾ, ਸਟੀਅਰਿੰਗਸ ਦਾ, ਸਾਰੇ ਸਿਸਟਮ ਦਾ, ਉਹਦੀ ਗੱਲ ਸੁਣੋ। ਤੁਹਾਨੂੰ ਪਤਾ ਆਲ ਕਾਇੰਡ ਇੰਸ਼ੋਰੈਂਸ ਤੋਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਆਰ ਈ ਐਸ ਪੀ ਦਾ, ਤੁਸੀਂ ਉਹ ਗੱਲ ਕਰੋ
ਜੀ। ਬਿਲਕੁਲ ਗਰੇਵਾਲ ਜੀ, ਸੋ ਪਹਿਲਾਂ ਤਾਂ ਇੱਕ ਪ੍ਰਮੋਸ਼ਨ ਦਾ ਰਿਮਾਇੰਡਰ ਕਰਵਾ ਦਾ ਆਪਣੇ ਸਾਰੇ ਲਿਸਨਰਸ ਨੂੰ, ਜਿਨ੍ਹਾਂ ਕੋਲ ਅਜੇ ਤੱਕ ਕੋਈ ਵੀ ਇੰਸ਼ੋਰੈਂਸ ਨਹੀਂ ਹੈ। ਸਮਰ ਦੇ ਵਿੱਚ ਹੁੰਦਾ ਸੀਗਾ ਕਿ ਅਸੀਂ ਟਾਈਮ ਨਹੀਂ ਹੈਗਾ, ਅਸੀਂ ਬਾਹਰ ਜਾ ਰਹੇ ਹਾਂ, ਅਸੀਂ ਘੁੰਮਣ ਜਾ ਰਹੇ ਹਾਂ। ਵਿੰਟਰ ਦੇ ਵਿੱਚ ਸਾਡੇ ਕੋਲ ਬੜਾ ਖੁੱਲਾ ਟਾਈਮ ਹੁੰਦਾ ਕਿਉਂਕਿ ਅਸੀਂ ਕਿਤੇ ਨਹੀਂ ਜਾਣਾ ਹੁੰਦਾ। ਸੋ ਐਟਲੀਸਟ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੀ ਲਾਈਫ ਪਲੈਨਿੰਗ ਬਾਰੇ ਸੋਚ ਸਕਦੇ ਹੋ ਕਿ ਅਜੇ ਤੱਕ ਆਪਾਂ ਨੇ ਅਗਰ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਕੋਈ ਨਾ ਕੋਈ ਇੰਸ਼ੋਰੈਂਸ ਪਾਲਿਸੀ ਲੈ ਕੇ ਆਪਣੇ ਆਪ ਨੂੰ ਕਵਰ ਜ਼ਰੂਰ ਕਰ ਲਈਏ। ਔਰ ਸਪੈਸ਼ਲੀ ਕਿਉਂਕਿ ਪ੍ਰਮੋਸ਼ਨ ਚੱਲ ਰਹੀ ਹੈ ਟਰਮ ਪਲਾਨਸ ਦੇ ਉੱਪਰ, ਜਿਹਦੇ ਵਿੱਚ ਤੁਸੀਂ ਟਰਮ 10, 20, 30, 40 ਅਪ ਟੂ 50 ਤੱਕ ਦੀ ਟਰਮ ਅਵੇਲੇਬਲ ਹੈ। ਸੋ 10 ਤੋਂ ਲੈ ਕੇ 15% ਦਾ ਪ੍ਰਮੋਸ਼ਨਲ ਆਫ ਹੈਗਾ ਤੁਹਾਡੇ ਕੋਲ। ਅਗਰ ਤੁਸੀਂ ਟਰਮ 10 ਲੈਂਦੇ ਹੋ ਤੇ 15% ਆਫ ਹੈ। ਅਦਰ ਦੈਨ ਟਰਮ 10 ਕੋਈ ਵੀ ਆਪਸ਼ਨ ਤੁਸੀਂ ਚੂਜ਼ ਕਰਦੇ ਹੈਗੇ ਉਹਦੇ ਉੱਪਰ 10% ਦਾ ਤੁਹਾਨੂੰ ਆਫ ਮਿਲੇਗਾ। ਔਰ ਇਹ ਜਿਹੜਾ 10% ਆਫ ਹੈ ਤੁਹਾਡੀ ਪੂਰੀ ਦੀ ਪੂਰੀ ਟਰਮ ਦੇ ਨਾਲ ਰਹੇਗਾ। ਔਰ ਤੁਸੀਂ ਜਿਹੜਾ ਹੈਗਾ ਇੱਕ ਲੋ ਪ੍ਰੀਮੀਅਮ ਪੇ ਕਰੋਗੇ। ਹੁਣ ਇੰਸ਼ੋਰੈਂਸ ਆਪਾਂ ਨੇ ਲੈਣੀ ਹੁੰਦੀ ਹੈ, ਪਤਾ ਸਾਡੀਆਂ ਲਾਇਬਿਲਟੀਜ਼ ਨੇ, ਸਪੈਸ਼ਲੀ ਜਿਨ੍ਹਾਂ ਨੇ ਮੋਰਗੇਜ ਇੰਸ਼ੋਰੈਂਸ ਬੈਂਕ ਥਰੂ ਲਈ ਹੋਈ ਹੈ, ਉਹਨਾਂ ਦੇ ਲਈ ਤਾਂ ਬਹੁਤ ਹੀ ਅੱਛੀ ਆਪਸ਼ਨ ਹੈ ਕਿ ਆਪਣੀ ਮੋਰਗੇਜ ਇੰਸ਼ੋਰੈਂਸ ਨੂੰ ਆਪਣੀ ਸਿੰਪਲ ਟਰਮ ਪਾਲਿਸੀ ਦੇ ਨਾਲ ਰਿਪਲੇਸ ਕਰ ਲੈਣ ਔਰ ਇਸ ਪ੍ਰਮੋਸ਼ਨ ਦਾ ਫਾਇਦਾ ਉਠਾ ਲੈਣ। ਅਗਰ ਤੁਸੀਂ ਵਰਕ ਪਰਮਿਟ ਤੇ ਹੋ, ਰਿਫਿਊਜੀ ਸਟੇਟਸ ਹੈਗਾ ਤੁਹਾਡਾ, ਅਪਲਾਈਡ ਸਟੇਟਸ ਹੈ, ਤਾਂ ਵੀ ਤੁਸੀਂ ਇਸ ਪ੍ਰਮੋਸ਼ਨ ਦਾ ਫਾਇਦਾ ਉਠਾ ਸਕਦੇ ਹੋ। ਕੋਈ ਵੀ ਸਾਡੇ ਲਿਸਟਰ ਜਿਹੜੇ ਕੋਟੇਸ਼ਨ ਲੈਣਾ ਚਾਹੁੰਦੇ ਨੇ ਇਸ ਟਰਮ ਪਾਲਿਸੀ ਦੀ, ਅਗਰ ਤੁਹਾਡੇ ਕੋਈ ਕੁਸ਼ਚਨ ਕੰਸਰਨ ਹੈਗੇ ਨੇ ਤਾਂ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-9947272, 416-9947272। ਔਰ ਦੂਸਰਾ ਰਿਮਾਇੰਡਰ ਉਹਨਾਂ ਪੇਰੈਂਟਸ ਦੇ ਲਈ ਜਿਨ੍ਹਾਂ ਨੇ ਅਜੇ ਤੱਕ ਬੱਚਿਆਂ ਦਾ ਐਜੂਕੇਸ਼ਨ ਪਲਾਨ ਓਪਨ ਨਹੀਂ ਕੀਤਾ, ਸੋ 31 December ਤੱਕ ਦਾ ਟਾਈਮ ਹੈ। ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਪਿਛਲੀ ਅਗਰ ਕੋਈ ਅਸੀਂ ਗ੍ਰਾਂਟ ਮਿਸ ਕੀਤੀ ਹੈਗੀ ਹੈ, ਅਗਰ ਅਸੀਂ ਡਿਲੇ ਹੋ ਗਏ ਸੀ RESP ਕਰਵਾਉਣ ਚ, ਤੁਸੀਂ ਇਸ ਸਾਲ ਦੀ ਕੰਟਰੀਬਿਊਸ਼ਨ ਕਰਕੇ ਪੂਰੀ ਦੇ ਪੂਰੇ ਸਾਲ ਦੀ ਗ੍ਰਾਂਟ ਲੈ ਸਕਦੇ ਹੋ। ਔਰ RESP ਵੈਸੇ ਵੀ ਸਾਨੂੰ ਪਤਾ ਹੀ ਹੈ ਕਿ ਬੱਚਿਆਂ ਨੂੰ ਕਾਲਜ ਯੂਨੀਵਰਸਿਟੀ ਜਾਣ ਵੇਲੇ ਪੈਸਿਆਂ ਦੀ ਜ਼ਰੂਰਤ ਪੈਣੀ ਹੈ, ਔਰ ਅਗਰ ਗਵਰਨਮੈਂਟ ਸਾਨੂੰ ਬੈਨੀਫਿਟ ਦੇ ਰਹੀ ਹੈ, ਫ੍ਰੀ ਮਨੀ ਦੇ ਰਹੀ ਹੈ, ਤੇ ਵਾਈ ਨੋਟ ਅਸੀਂ ਇਸ ਫਾਇਦੇ ਇਸ ਜਿਹੜੀ ਗਵਰਨਮੈਂਟ ਦਾ ਜਿਹੜਾ ਪਲਾਨ RESP ਦਾ ਫਾਇਦਾ ਉਠਾਈਏ। ਸੋ RESP ਦੇ ਵਿੱਚ 20% ਤੁਹਾਨੂੰ ਗਵਰਨਮੈਂਟ ਕੋਲੋਂ ਗ੍ਰਾਂਟ ਮਿਲੇਗੀ, 15% ਕੰਪਨੀ ਕੋਲੋਂ ਬੋਨਸ ਮਿਲੇਗਾ, ਪਲੱਸ ਇਸ ਤੋਂ ਇਲਾਵਾ ਜਿਹੜਾ ਕੰਪਾਊਂਡ ਇੰਟਰਸਟ ਇਸ ਅਮਾਊਂਟ ਦੇ ਉੱਪਰ ਮਿਲੇਗਾ। ਅਗਰ ਤੁਸੀਂ ਬੈਂਕ ਦੇ ਤੋਂ RESP ਕਰਵਾਈ ਹੈਗੀ ਹੈ, ਉਹਦੇ ਨਾਲ ਬਹੁਤ ਵੱਡਾ ਡਿਫਰੈਂਸ ਹੈਗਾ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਥਰੂ RESP ਕਰਾਉਂਦੇ ਹੈਗੇ ਹੋ। ਸੋ ਅਗਰ ਤੁਸੀਂ ਡਿਟੇਲ ਚ ਜਾਣਨਾ ਚਾਹੁੰਦੇ ਹੋ ਕਿ ਅਗਰ ਪਲਾਨ ਮੈਚਿਓਰ ਹੁੰਦਾ, ਕੀ ਰਿਕੁਆਇਰਮੈਂਟਸ ਨੇ, ਅਗਰ ਬੱਚਾ ਨਹੀਂ ਪੜ੍ਹਦਾ ਤਾਂ ਫੁੱਲੀ ਜਿਹੜਾ ਤੁਹਾਨੂੰ ਪੈਸੇ ਨੇ ਆਪਣੀ ਪ੍ਰਿੰਸੀਪਲ ਅਮਾਊਂਟ ਉਹ ਸਟਿਲ ਵਾਪਸ ਆ ਜਾਂਦਾ, ਔਰ ਅਗਰ ਬੱਚਾ 13 weeks ਦਾ ਕੋਈ ਛੋਟਾ ਮੋਟਾ ਕੋਰਸ ਕਰ ਲੈਂਦਾ ਤੇ ਗ੍ਰਾਂਟ, ਬੋਨਸ, ਇੰਟਰਸਟ ਸਾਰਾ ਕੁਛ ਤੁਹਾਨੂੰ ਜਿਹੜਾ ਹੈਗਾ ਉਹ 1 time ਮਿਲ ਜਾਂਦਾ ਹੈਗਾ। ਸੋ ਬਹੁਤ ਹੀ ਫਲੈਕਸੀਬਲ ਪਲਾਨ ਅਵੇਲੇਬਲ ਨੇ। ਅਗਰ ਤੁਸੀਂ ਕੋਈ ਕੰਟਰੀਬਿਊਸ਼ਨ ਨਹੀਂ ਵੀ ਕਰਨਾ ਚਾਹੁੰਦੇ, ਜਸਟ ਪਲਾਨ ਓਪਨ ਕਰਨਾ ਚਾਹੁੰਦੇ ਹੋ, ਤਾਂ ਵੀ ਉਹ ਵੀ ਪਲਾਨ ਅਵੇਲੇਬਲ ਹੈਗੇ ਨੇ ਕਿ ਤੁਸੀਂ ਅਗਰ ਸਾਰੇ ਬੱਚਿਆਂ ਦਾ ਇੱਕੋ ਹੀ ਪਲਾਨ ਓਪਨ ਕਰਕੇ ਉਹਦੇ ਚ ਕੰਟਰੀਬਿਊਸ਼ਨ ਕਰਨਾ। ਹਾਂਜੀ
ਸਿਮਰਨ ਜੀ, ਜੇ ਕਿਸੇ ਨੇ ਕੋਈ ਇਹ ਹੈ ਕਿ ਸਾਡੇ ਕੋਲ ਪੈਸੇ ਨਹੀਂ, ਹਜੇ ਅਸੀਂ ਪੈਸੇ ਨਹੀਂ ਪਾਉਣਾ ਚਾਹੁੰਦੇ, ਪਰ ਅਸੀਂ ਪਲਾਨ ਸਟਾਰਟ ਕਰਨਾ ਚਾਹੁੰਦੇ ਹਾਂ, ਤਾਂ ਦੇ ਕੇ ਸਟਾਰਟ ਗ੍ਰਾਂਟ ਫਿਰ ਮਿਲੇਗੀ।
ਅਗਰ ਉਹ ਲੋ ਇਨਕਮ ਕੈਟਾਗਰੀ ਦੇ ਵਿੱਚ ਆਉਂਦੇ ਨੇ, ਉਹਨਾਂ ਦੀ ਫੈਮਿਲੀ ਇਨਕਮ ਲੈਸ ਦੈਨ $49,000 ਹੈ ਤੇ $500 ਉਹਨਾਂ ਨੂੰ ਪਲਾਨ ਓਪਨ ਕਰਦੇ ਸਾਰ ਹੀ ਅਕਾਊਂਟ ਦੇ ਵਿੱਚ ਆ ਜਾਂਦਾ ਹੈਗਾ। ਸੋ CLB ਗ੍ਰਾਂਟ ਦੇ ਲਈ ਕੋਈ ਕੰਟਰੀਬਿਊਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੀ ਰੈਗੂਲਰ ਗ੍ਰਾਂਟ ਹੈਗੀ ਆ ਉਹਦੇ ਲਈ ਜੋ ਵੀ ਅਮਾਊਂਟ ਜਦੋਂ ਵੀ ਤੁਸੀਂ ਪਾਓਗੇ ਤੁਹਾਨੂੰ ਉਸ ਟਾਈਮ ਜਿਹੜੀ ਗ੍ਰਾਂਟ ਮਿਲ ਜਾਏਗੀ। ਸੋ ਹੁਣ ਡਿਪੈਂਡ ਕਰਦਾ ਤੁਹਾਡੀ ਫੈਮਿਲੀ ਇਨਕਮ ਕਿੰਨੀ ਹੈ, ਬਟ ਫਿਲਹਾਲ ਅਗਰ ਤੁਸੀਂ ਨਹੀਂ ਵੀ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਤੁਸੀਂ ਪਲਾਨ ਓਪਨ ਕਰ ਸਕਦੇ ਹੋ। ਕੋਈ ਵੀ ਤੁਹਾਡਾ ਕੁਸ਼ਚਨਸ ਹੈਗੇ ਨੇ, ਕੋਈ ਤੁਹਾਡੇ ਮਨ ਚ ਡਾਊਟ ਹੈਗੇ ਨੇ, ਤਾਂ ਤੁਸੀਂ ਸਾਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਅਸੀਂ ਡਿਟੇਲ ਚ ਬੈਠ ਕੇ ਡਿਸਕਸ ਕਰ ਸਕਦੇ ਹਾਂ। 7 days ਸਾਡਾ ਆਫਿਸ ਓਪਨ ਹੁੰਦਾ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ। ਔਰ ਮੇਰਾ ਨੰਬਰ ਹੈ ਜੀ 416-9947272, 416-9947272। ਔਰ ਕੋਈ ਵੀ ਕੁਸ਼ਚਨ ਹੁੰਦਾ ਤੁਹਾਡਾ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਚਾਹੇ ਉਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ, ਡਿਸੇਬਿਲਿਟੀ ਹੈ, RESP, RRSP, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਆ ਰਹੇ ਨੇ ਤੁਹਾਡੇ ਕੋਲ ਕੋਈ, ਜਾਂ ਖੁਦ ਤੁਹਾਡੇ ਕੋਲ ਅਜੇ ਹੈਲਥ ਕਾਰਡ ਨਹੀਂ ਹੈਗੇ, ਕਾਰਪੋਰੇਸ਼ਨ ਦੇ ਅੰਡਰ ਕੰਮ ਕਰ ਰਹੇ ਹੋ, ਬੈਨੀਫਿਟਸ ਨਹੀਂ ਹੈਗੇ, ਜਾਂ ਤੁਸੀਂ ਆਪਣੀ ਸਟੇਟ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਇੰਸ਼ੋਰੈਂਸ ਫੀਲਡ ਦੇ ਅੰਡਰ। ਅਗਰ ਕੋਈ ਵੀ ਤੁਹਾਡਾ ਇਹਨਾਂ 'ਚੋਂ ਕੁਸ਼ਚਨ ਹੈਗਾ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 416-9947272, 416-9947272।
ਥੈਂਕ ਯੂ ਸਿਮਰਨ ਜੀ, ਡਰਾਈਵ ਸੇਫ, ਥੈਂਕ ਯੂ।
ਥੈਂਕ ਯੂ ਜਵਾਲ ਜੀ,
ਧੰਨਵਾਦ ਜੀ। ਸਿਮਰਨ ਸੈਣੀ 416-9947272 ਇਹਨਾਂ ਨੰਬਰ ਹੈ, ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ। ਬੱਚਿਆਂ ਦੀ ਜੇਕਰ RESP ਦਾ ਅਕਾਊਂਟ ਨਹੀਂ ਖੋਲਿਆ ਹਜੇ ਤੱਕ, ਜ਼ਰੂਰ ਇੱਕ ਵਾਰ ਇਹਨਾਂ ਨੂੰ ਕਾਲ ਕਰਕੇ ਇਹ ਖੋਲ ਲਵੋ ਦਸੰਬਰ 31 ਤੋਂ ਪਹਿਲਾਂ। ਔਰ ਤਜਿੰਦਰ ਫਤਿਹਪੁਰ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ, ਆਓ ਫਿਰ ਪੰਜਾਬ ਦੀਆਂ ਖਬਰਾਂ ਵੱਲ ਚੱਲਦੇ। ਤਜਿੰਦਰ ਸਵਾਗਤ ਹੈ ਪ੍ਰੋਗਰਾਮ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਬਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਜੀ ਸਤਿ ਸ਼੍ਰੀ ਅਕਾਲ। ਸੋ ਆਓ ਜਿਹੜੀਆਂ ਲੇਟੈਸਟ ਪੰਜਾਬ ਦੀਆਂ ਭਾਰਤ ਦੀਆਂ ਖਬਰਾਂ ਇਸ ਸਮੇਂ ਉਹਨਾਂ ਦੇ ਉੱਤੇ ਨਜ਼ਰ ਮਾਰੀਏ।
ਜੀ ਗਰੇਵਾਲ ਸਾਹਿਬ, ਐਮ ਐਸ ਪੀ ਮੁੱਦੇ ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। ਕੇਂਦਰ ਸਰਕਾਰ ਨੇ ਕਿਸਾਨ ਮੋਰਚੇ ਤੋਂ 5 ਨਾਮ ਨੇ ਜਿਹੜੇ ਉਹ ਮੰਗੇ ਨੇ, ਤੇ ਉਧਰ ਕੈਬਨਿਟ ਮੰਤਰੀ ਵੇਰਕਾ ਨੇ ਕੈਪਟਨ ਤੇ ਖੱਟਰ ਦੀ ਮੁਲਾਕਾਤ ਤੇ ਵੀ ਸਵਾਲ ਚੁੱਕੇ ਨੇ, ਤੇ ਸਿੱਧੂ ਬਾਰੇ ਵੀ ਉਹਨਾਂ ਨੇ ਆਪਣਾ ਕਮੈਂਟ ਦਿੱਤਾ। ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਦਾ ਇੱਕ ਵੱਡਾ ਦਾਅਵਾ ਅੱਜ ਸਾਹਮਣੇ ਆਇਆ, ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਨੂੰ 113 ਫਸਲਾਂ ਤੇ ਦੇਵੇਗੀ ਐਮ ਐਸ ਪੀ। ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਚੋਣ ਵਾਅਦਿਆਂ ਤੇ ਅੱਜ ਕਮੈਂਟ ਕੀਤਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਨੇ। ਤੇ ਲੁਧਿਆਣਾ ਚ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਤੇ ਤਿੱਖੇ ਵਾਰ ਕੀਤੇ ਨੇ, ਤੇ ਮੁੱਖ ਮੰਤਰੀ ਚੰਨੀ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਤੇ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਨੇ। ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਨੂੰ ਪਾਵਰਕੌਮ ਦਾ ਡਾਇਰੈਕਟਰ ਬਣਾਇਆ ਗਿਆ ਅੱਜ। ਤੇ ਰਾਘਵ ਚੱਡਾ ਦੀ ਸੀਐਮ ਚੰਨੀ ਨੂੰ ਚੁਣੌਤੀ ਕਿ ਦਿੱਲੀ ਦੇ ਵਾਂਗ ਕੋਰੋਨਾ ਦੌਰਾਨ ਮ੍ਰਿਤਕ ਮੁਲਜ਼ਮਾਂ ਦੇ ਕੋਰੋਨਾ ਦੌਰਾਨ ਮ੍ਰਿਤਕ ਸਰਕਾਰੀ ਮੁਲਾਜ਼ਮਾਂ ਦੇ ਵਾਰਸਾਂ ਨੂੰ 1-1 ਕਰੋੜ ਰੁਪਇਆ ਦਿਓ ਦਿੱਲੀ ਦੀ ਤਰਜ਼ ਤੇ, ਇਹ ਅੱਜ ਉਹਨਾਂ ਨੇ ਚੁਣੌਤੀ ਦਿੱਤੀ ਹੈ। ਤੇ ਮਨੀਸ਼ ਸਿਸੋਦੀਆ ਨੇ ਸੁਣੀਆਂ ਪੰਜਾਬ ਦੇ ਵਪਾਰੀਆਂ ਦੀਆਂ ਸਮੱਸਿਆਵਾਂ, ਵੱਖ ਵੱਖ ਮੁੱਦਿਆਂ ਤੇ ਉਹਨਾਂ ਨੇ ਵਪਾਰੀਆਂ ਦੇ ਨਾਲ ਚਰਚਾ ਕੀਤੀ ਹੈ। ਤੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਵਾਸੀਆਂ ਨੇ ਕੁਟਾਪਾ ਚਾੜਿਆ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ 7 ਵਿਅਕਤੀ ਨੇ ਜਿਹੜੇ ਉਹ ਕਾਬੂ ਕੀਤੇ ਨੇ। ਜੀ ਗਰੇਵਾਲ ਸਾਹਿਬ,
ਸਵਾਲ ਸਭ ਤੋਂ ਪਹਿਲਾਂ ਕਿਸਾਨ ਮੋਰਚੇ ਦੀ ਹੀ ਗੱਲ ਕਰਦੇ ਹਾਂ, ਤੇ ਐਮ ਐਸ ਪੀ ਦੇ ਲਈ ਸਰਕਾਰ ਤਿਆਰ ਹੋਈ ਹੈ, ਔਰ ਇਹਦਾ ਥੋੜ੍ਹਾ ਡਿਟੇਲ ਦੇਵੋ ਅਤੇ ਮੋਰਚਾ ਹੁਣ ਇਸ ਸਮੇਂ ਕਿਸ ਪਾਸੇ ਵੱਲ ਜਾ ਰਿਹਾ ਹੈ, ਕਿ ਕਿਸਾਨਾਂ ਨੇ ਇਹ ਫੈਸਲਾ ਕੀਤਾ ਕਿ ਦਿੱਲੀ ਛੱਡ ਕੇ ਘਰਾਂ ਨੂੰ ਆਉਣ ਜਾਂ ਫਿਰ ਹਜੇ ਉੱਥੇ ਬੈਠਣ ਦਾ ਹੀ ਫੈਸਲਾ ਹੈ, ਔਰ ਇਹਦਾ ਸਾਰਾ ਡਿਟੇਲ ਸਾਡੇ ਨਾਲ ਸਾਂਝਾ ਕਰੋ।
ਬਿਲਕੁਲ ਗਰੇਵਾਲ ਸਾਹਿਬ, ਪਿਛਲੇ 1 ਸਾਲ ਤੋਂ ਚੱਲ ਰਿਹਾ ਕਿਸਾਨੀ ਅੰਦੋਲਨ ਲਗਭਗ ਖਤਮ ਹੋਣ ਵਾਲਾ, ਕਿਉਂਕਿ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮੋਹਰ ਲੱਗ ਚੁੱਕੀ ਹੈ। ਪਰ ਕਿਸਾਨ ਆਗੂਆਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਐਮ ਐਸ ਪੀ ਤੇ ਕੋਈ ਗਰੰਟੀ ਨਹੀਂ ਆਉਂਦੀ, ਸਰਕਾਰ ਐਮ ਐਸ ਪੀ ਤੇ ਕੋਈ ਕਾਨੂੰਨ ਬਣਾਉਣ ਦੀ ਪਹਿਲ ਕਦਮੀ ਨਹੀਂ ਕਰਦੀ, ਓਨੀ ਦੇਰ ਅੰਦੋਲਨ ਖਤਮ ਨਹੀਂ ਹੋਵੇਗਾ। ਇਹਦੇ ਨਾਲ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਐਮ ਐਸ ਪੀ ਤੇ ਲਗਭਗ ਸਹਿਮਤੀ ਜਿਹੜੀ ਬਣਦੀ ਜਾ ਰਹੀ ਹੈ। ਕਿਸਾਨ ਆਗੂ ਰੁਲਦਾ ਸਿੰਘ ਮਾਨਸਾ ਨੇ ਅੱਜ ਇਸ ਗੱਲ ਦਾ ਖੁਲਾਸਾ ਕੀਤਾ। ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਐਮ ਐਸ ਪੀ ਤੇ ਕਮੇਟੀ ਬਣਾਉਣ ਦਾ ਪ੍ਰਪੋਜ਼ਲ ਆ ਚੁੱਕਿਆ। ਸਰਕਾਰ ਨੇ ਐਮ ਐਸ ਪੀ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਵੱਲੋਂ 5 ਮੈਂਬਰਾਂ ਦੇ ਨਾਮ ਮੰਗੇ ਨੇ, ਜਿਨ੍ਹਾਂ ਦੇ ਨਾਲ ਬੈਠ ਕੇ ਐਮ ਐਸ ਪੀ ਦੇ ਮੁੱਦੇ ਤੇ ਵਿਚਾਰ ਵਟਾਂਦਰਾ ਹੋਵੇ ਤੇ ਐਮ ਐਸ ਪੀ ਦੇ ਮੁੱਦੇ ਨੂੰ ਹੱਲ ਕੀਤਾ ਜਾਵੇ। ਔਰ ਦੂਜੀ ਗੱਲ ਗਰੇਵਾਲ ਸਾਹਿਬ, ਧਰਨਾ ਉਦੋਂ ਤੱਕ ਸਮਾਪਤ ਨਹੀਂ ਹੋਵੇਗਾ, ਪਿੰਡਾਂ ਨੂੰ ਉਦੋਂ ਤੱਕ ਕਿਸਾਨ ਨਹੀਂ ਪਰਤਣਗੇ ਜਦੋਂ ਤੱਕ ਉਹਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਤੇ ਸਾਰੇ ਹੀ ਬਾਰਡਰਾਂ ਤੇ, ਚਾਹੇ ਉਹ ਟਿੱਕਰੀ ਹੈ ਚਾਹੇ ਸਿੰਘੂ ਹੈ, ਉੱਥੇ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਸੋ ਪੰਜਾਬ ਤੋਂ ਫਿਰ ਤੋਂ ਕਿਸਾਨ ਨੇ ਜਿਹੜੇ ਪਿੰਡਾਂ 'ਚ ਸੀਗੇ, ਵਾਰੋ ਵਾਰੀ ਉੱਥੇ ਜਾਣਾ ਉਹਨਾਂ ਨੇ ਫਿਰ ਸ਼ੁਰੂ ਕਰ ਦਿੱਤਾ। ਸੋ ਉੱਥੇ ਜਿਹੜੀ ਗਿਣਤੀ ਹੈ ਕਿਸਾਨਾਂ ਦੀ, ਹੋਰ ਵੀ ਵਧਣੀ ਸ਼ੁਰੂ ਹੋ ਗਈ ਹੈ।
ਜੀ ਅੱਛਾ, ਈਵਨ ਸਾਰਾ ਕੁਛ ਹੋਣ ਤੋਂ ਬਾਅਦ, ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਕਿਸਾਨ ਹੋਰ ਜਾਣੇ ਸ਼ੁਰੂ ਹੋ ਗਏ ਨੇ ਉੱਥੇ?
ਬਿਲਕੁਲ ਗਰੇਵਾਲ ਸਾਹਿਬ, ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਕਿਸਾਨ ਪੰਜਾਬ ਤੋਂ ਸਿੰਘੂ ਤੇ ਟਿੱਕਰੀ ਬਾਰਡਰ ਵੱਲ ਜਾ ਰਹੇ ਨੇ।
ਜੀ ਬਾਕੀ ਸੂਬਿਆਂ ਦਾ ਕਿਵੇਂ? ਦੇਖੋ ਪੰਜਾਬ ਦੇ ਵਿੱਚ ਐਮ ਐਸ ਪੀ ਹੈ, ਹਰਿਆਣੇ 'ਚ ਹੈ, ਹਿਮਾਚਲ ਦੇ ਤੇ ਯੂਪੀ ਦੇ ਕੁਝ ਹਿੱਸਿਆਂ ਦੇ ਵਿੱਚ ਹੈ, ਤੇ ਇਹ ਐਮ ਐਸ ਪੀ ਹੁਣ ਬਾਕੀ ਸੂਬਿਆਂ ਦੀ ਵੀ ਲੜਾਈ ਇਹ ਪੰਜਾਬ ਦੇ ਲੋਕ ਲੜਨਗੇ?
ਬਿਲਕੁਲ ਗਰੇਵਾਲ ਸਾਹਿਬ, ਜਿਹੜੀ ਹੁਣ ਐਮ ਐਸ ਪੀ ਦੀ ਗੱਲ ਹੈ ਉਹ ਪੂਰੇ ਦੇਸ਼ ਦੇ ਕਿਸਾਨਾਂ ਲਈ ਹੈ। ਸੋ ਦੇਸ਼ ਦੇ ਕਿਸਾਨਾਂ ਨੂੰ ਹੀ ਫਾਇਦਾ ਹੋਏਗਾ ਐਮ ਐਸ ਪੀ ਦਾ, ਕਿਉਂਕਿ ਕਿਸਾਨਾਂ ਦੇ ਵਿੱਚ ਉੱਥੇ ਗੁਜਰਾਤ ਤੋਂ ਵੀ ਲੋਕ ਬੈਠੇ ਨੇ, ਰਾਜਸਥਾਨ ਤੋਂ ਵੀ ਬੈਠੇ ਨੇ ਤੇ ਯੂਪੀ ਤੋਂ ਵੀ ਬੈਠੇ ਨੇ। ਸੋ ਅਲੱਗ ਅਲੱਗ ਸੂਬਿਆਂ ਤੋਂ ਜਿਹੜੇ ਕਿਸਾਨ ਨੇ ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਵੱਖੋ ਵੱਖ ਜਿਹੜੇ ਉੱਥੇ ਬਾਰਡਰ ਨੇ, ਵੱਖੋ ਵੱਖ ਬਾਰਡਰਾਂ ਤੇ ਸਰਹੱਦਾਂ ਤੇ ਉਹ ਬੈਠੇ ਨੇ। ਸੋ ਇਸ ਕਰਕੇ ਜਿਹੜੇ ਇਹ ਹੁਣ ਮੁੱਦੇ ਨੇ ਇਹ ਦੇਸ਼ ਦੇ ਕਿਸਾਨਾਂ ਦੇ ਨੇ, ਨਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ।
ਅੱਛਾ, ਇੱਕ ਤਾਂ ਐਮ ਐਸ ਪੀ ਦਾ ਹੋ ਗਿਆ ਇਸ਼ੂ, ਤੇ ਇਸ ਤੋਂ ਇਲਾਵਾ ਜਿਹੜੇ 700 ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਜਿਹੜੀ ਉਹਨਾਂ ਦੇ ਲਈ ਕੋਈ ਮੁਆਵਜ਼ੇ ਦੀ ਗੱਲ ਹੈ, ਤੇ ਇਹ ਤੋਂ ਇਲਾਵਾ ਹੋਰ ਕਿਹੜੀਆਂ ਮੰਗਾਂ ਨੇ ਤੁਹਾਨੂੰ ਲੱਗਦਾ ਕਿ ਸਰਕਾਰ ਮੰਨ ਜਾਏਗੀ ਜਾਂ ਅੱਗੇ ਚੁੱਕ ਜਾਏਗੀ ਜਾਂ ਕਿਹੜੀਆਂ ਮੰਗਾਂ ਤੁਸੀਂ ਹੋਰ ਮੋਟੇ ਤੌਰ ਦੇ ਉੱਤੇ ਗਿਣਾਉਣੀਆਂ ਚਾਹੋਗੇ?
ਗਰੇਵਾਲ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਸਾਰਿਆਂ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਸਾਰਿਆਂ ਨੂੰ ਆ ਜਿਹੜਾ ਮੁਆਵਜ਼ਾ ਦਿੱਤਾ ਜਾਵੇ, ਔਰ ਉਸ ਤੋਂ ਬਾਅਦ ਜਿਹੜਾ ਉਹ ਖੈਰ ਖੇਤੀ ਮੰਤਰੀ ਦਾ ਬਿਆਨ ਵੀ ਆ ਗਿਆ ਸੀ ਕਿ ਜਿਹੜੀ ਪਰਾਲੀ ਸਾੜਨ ਤੇ ਸਜ਼ਾ ਦੀ ਵਿਵਸਥਾ ਸੀਗੀ ਉਹਨਾਂ ਨੇ ਕੀਤੀ, ਕਾਨੂੰਨ ਬਣਾਇਆ ਸੀ ਉਹ ਉਹਨਾਂ ਨੇ ਰੱਦ ਕਰ ਦਿੱਤਾ ਕਿ ਸਜ਼ਾ ਨਹੀਂ ਹੋਵੇਗੀ ਪਰਾਲੀ ਸਾੜਨ ਤੇ ਕਿਸਾਨਾਂ ਨੂੰ, ਤੇ ਇੱਕ ਤਾਂ ਇਹ ਮੁੱਦਾ ਸੀਗਾ। ਸੋ ਇਸ ਤਰ੍ਹਾਂ ਦੇ ਇੱਕ ਉਹਨਾਂ ਨੇ ਕਿਹਾ ਸੀ ਕਿ ਬਿਜਲੀ ਸੋਧ ਬਿੱਲ ਹੈ ਜਿਹੜਾ ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀਗੀ ਕਿ ਅਮੈਂਡਮੈਂਟ ਕਰਾਉਣੀਆਂ ਨੇ, ਤੇ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ MSP ਦਾ ਹੀ ਹੈ।
ਜਿਹੜੇ ਪ੍ਰਮੁੱਖ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੇ ਇਸ ਕਿਸਾਨ ਮੋਰਚੇ ਦੀ ਸਫਲਤਾ ਤੋਂ ਬਾਅਦ ਕੀ ਕਿਸਾਨ ਆਗੂ ਕਹਿ ਰਹੇ ਨੇ ਤੇ ਕੀ ਲੋਕਾਂ ਦੇ ਵਿੱਚ ਇਸ ਸਮੇਂ ਚਰਚਾ ਛਿੜੀ ਹੋਈ ਹੈ?
ਦੇਖੋ ਗਰੇਵਾਲ ਸਾਹਿਬ, ਕਿਸਾਨਾਂ ਦਾ ਹੌਸਲਾ ਬਹੁਤ ਵਧਿਆ,